ਮਨੋ ਵਸਾਰੀਐ ਆਪਣਾ ਤੇ ਆਪਣਾ ਆਪੇ ਹੀ
ਅਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਸਤ ਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੈ ਪੋਹੇ ਨਾ ਸਕੈ ਜਮ ਕਾਲ ਜੀਓ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੈ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਕੈ ਸੱਚੈ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਭਾਏ ਭਰਮ ਵਿਗੁਤੀ ਮਨਮੁਖ ਮੋਹੀ ਜਮਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਦੂਜੈ ਭਾਏ ਭਰਮ ਵਿਗੁਤੀ ਮਨਮੁਖ ਮੋਹੀ ਜਮਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾਂ ਹੋਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਵਰੂਪ ਸ਼ਬਦ ਗੁਰੂ ਚਵਰ ਛਤਰ ਤਖਤ ਅਤੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਗੁਰਗੱਦੀ ਤੇ ਸੁਭਾਏ ਮਾਨ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੀ ਉੱਟ ਜਾਂਦੀ ਓਟ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਆਪ ਜੀ ਸਾਰੇ ਹੀ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਸ ਮੁੱਖ ਵਾਕ ਦੇ ਪਹਿਲੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਮੁੱਖ ਵਾਕ ਦੇ ਰਾਹੀਂ ਜੋ ਉਪਦੇਸ਼ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਹਨ, ਆਓ ਇਸ ਉਪਦੇਸ਼ ਨੂੰ ਸਮਝਣ ਦੇ ਲਈ, ਇਸ ਸਿੱਖਿਆ ਦੇ ਨਾਲ ਸਾਂਝ ਬਣਾਉਣ ਦੇ ਲਈ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਸੀਸ ਝੁਕਾਉਂਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ।
ਤੀਜੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਰਾਹੀਂ ਵਡਹੰਸ ਰਾਗ ਦੇ ਅੰਦਰ ਇਹ ਮੁੱਖ ਵਾਕ ਪਵਿੱਤਰ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 569 'ਤੇ ਇਹ ਪਾਵਨ ਸ਼ਬਦ ਸੁਭਾਏ ਮਾਨ ਹੈ। ਵਡਹੰਸ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਦਾ 8ਵਾਂ ਨੰਬਰ ਹੈ। ਇਸ ਦਾ ਗਾਇਨ ਦਾ ਸਮਾਂ ਦੁਪਹਿਰ ਦਾ ਅਤੇ ਰਾਤ ਦਾ ਪਹਿਲਾ ਪਹਿਰ ਹੈ। ਗੁਰਬਾਣੀ ਦੇ ਵਿੱਚ ਵਡਹੰਸ ਹੰਸ ਨੂੰ ਵੀ ਗੁਰਮੁਖ ਜਨ ਨੂੰ ਵੀ ਆਖਿਆ ਗਿਆ ਹੈ। ਬਾਣੀ ਦੀ ਪੰਕਤੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ। ਮੈਂ ਜਾਣਿਆ ਬਹੁਤ ਵੱਡਾ ਹੰਸ ਹੈ, ਮੈਂ ਜਾਣਿਆ ਬਹੁਤ ਵੱਡਾ ਗੁਰਮੁਖ ਹੈ, ਪਹਿਰਾਵੇ ਨੂੰ ਵੇਖ ਕੇ ਮੈਂ ਸੰਗ ਕਰ ਲਿਆ, ਸਾਥ ਕਰ ਲਿਆ, ਉਹਦੀ ਸੰਗਤ ਕਰ ਲਈ। ਪਰ ਜੇ ਜਾਣਾ ਬਗ ਬੱਪੜਾ ਜਨਮ ਨਾ ਦੇਂਦੀ ਅੰਗ। ਕਹਿੰਦੇ ਜੇ ਮੈਂ ਪਹਿਲਾਂ ਜਾਣ ਲੈਂਦਾ ਇਹ ਬਗ ਬੱਪੜਾ ਵਿਚਾਰਾ ਬਗਲਾ ਹੈ, ਕਿਉਂਕਿ ਜਦੋਂ ਪਖੰਡ ਦੀ ਗੱਲ ਆਉਂਦੀ ਹੈ ਪਖੰਡੀ ਨੂੰ ਬਗਲੇ ਦੇ ਨਾਲ ਤਸ਼ਬੀਹ ਮਿਲਦੀ ਹੈ, ਕਿਉਂਕਿ ਬਗਲਾ ਇੱਕ ਪਖੰਡ ਦਾ ਪ੍ਰਤੀਕ ਬਣ ਗਿਆ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਜੇ ਮੈਨੂੰ ਪਹਿਲਾਂ ਪਤਾ ਚੱਲ ਜਾਂਦਾ ਤਾਂ ਮੈਂ ਕਦੇ ਵੀ ਸਾਥ ਨਾ ਕਰਦਾ। ਇਸ ਤਰ੍ਹਾਂ ਦਾ ਸ਼ਲੋਕ ਭਗਤ ਸ਼ੇਖ ਫਰੀਦ ਜੀ ਦੀ ਵੀ ਪਵਿੱਤਰ ਰਸਨਾ ਦੇ ਰਾਹੀਂ ਉਚਾਰਨ ਕੀਤਾ ਹੋਇਆ ਮਿਲਦਾ ਹੈ। ਫਰੀਦ ਜੀ ਵੀ ਆਖਦੇ ਹਨ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗਵਾਪੜਾ ਜਨਮ ਨਾ ਭੇੜੀ ਅੰਗ। ਅਰਥ ਇੱਕੋ ਹੀ ਨੇ, ਬਸ ਇੱਥੇ ਭੇੜੀ ਹੈ ਉੱਥੇ ਦੇਂਦੀ ਹੈ। ਗੁਰੂ ਅਮਰਦਾਸ ਜੀ ਨੇ ਜੋ ਉਚਾਰਨ ਕੀਤਾ ਸ਼ਬਦ ਤੇ ਵਡਹੰਸ ਹੈ ਸੱਚ ਨਾਮ ਉਰ ਧਾਰ। ਜਿਹੜੇ ਗੁਰੂ ਦੇ ਸ਼ਬਦ ਵਿੱਚ ਤਨ ਮਨ ਕਰਕੇ ਰੰਗੇ ਗਏ ਕਹਿੰਦੇ ਉਹ ਵੀ ਵਡਹੰਸ ਹਨ। ਹੰਸ ਬਿਰਤੀ ਹੈ ਚੰਗਾ ਅਤੇ ਮੰਦਾ ਪਹਿਚਾਨਣ ਦੀ। ਚੰਗਾ ਕੀ ਹੈ ਮੇਰੇ ਲਈ, ਮੰਦਾ ਕੀ ਹੈ, ਕਿਹੜਾ ਕੰਮ ਕਰਕੇ ਜੀਵਨ ਸਫਲ ਹੋਣਾ ਹੈ, ਉਹ ਹੰਸਾਂ ਦੇ ਕੋਲ ਜੁਗਤੀ ਹੁੰਦੀ ਹੈ ਵੀ ਦੁੱਧ ਅਤੇ ਪਾਣੀ ਨੂੰ ਵੱਖ ਵੱਖ ਕਰ ਲੈਣਾ। ਹੰਸ ਗੁਰਮੁਖ ਜਨ ਜ਼ਿੰਦਗੀ ਦੇ ਅੰਦਰ ਝੂਠ ਅਤੇ ਸੱਚ ਨੂੰ ਵੱਖ ਕਰਕੇ ਝੂਠ ਛੱਡ ਦਿੰਦੇ ਨੇ, ਸੱਚ ਨੂੰ ਅਪਣਾ ਲੈਂਦੇ ਨੇ। ਇਸ ਕਰਕੇ ਇਹ ਵਡਹੰਸ ਰਾਗ ਦੇ ਵਿੱਚ ਸੰਸਕ੍ਰਿਤੀ ਗ੍ਰੰਥਾਂ ਦੇ ਅੰਦਰ ਇਸ ਨੂੰ ਰਾਗਣੀ ਆਖਿਆ ਗਿਆ ਹੈ। ਵਡਹੰਸ ਕਾ ਰਾਗਣੀ, ਪਰ ਗੁਰੂ ਸਾਹਿਬ ਜੀ ਨੇ ਇਸ ਨੂੰ ਰਾਗਣੀ ਨਹੀਂ ਮੰਨਿਆ, ਇਹਨੂੰ ਰਾਗ ਲਿਆ ਹੈ। ਅਤੇ ਵਡਹੰਸ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਜੀ ਫਰਮਾ ਰਹੇ ਨੇ ਮਨ ਨੂੰ ਸੰਬੋਧਨ ਕਰਦੇ ਹੋਏ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ, ਤੂੰ ਇੱਦਾਂ ਕਰ ਸਦਾ ਸੱਚ ਨੂੰ ਸੰਭਾਲ, ਝੂਠ ਨੂੰ ਤਿਆਗ ਦੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਵਿੱਤਰ ਬਚਨ ਆਨੰਦ ਸਾਹਿਬ ਦੇ ਵਿੱਚ ਵੀ ਆਪਾਂ ਇਹ ਪੜ੍ਹਦੇ ਸੁਣਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹਦਾ ਭਾਵ ਇਹ ਨਹੀਂ ਵੀ ਪਰਿਵਾਰ ਛੱਡ ਦੇਣਾ ਹੈ, ਪਰਿਵਾਰ ਦੀ ਦੇਖਭਾਲ ਨਹੀਂ ਕਰਨੀ, ਪਰਿਵਾਰ ਵਿੱਚ ਰਹਿਣਾ ਹੈ ਕਮਲ ਦੇ ਫੁੱਲ ਦੇ ਵਾਂਗ, ਸਵੇਰੇ ਸ਼ਾਮ ਗੁਰੂ ਦੀ ਹਾਜ਼ਰੀ ਭਰਨ ਦਾ ਸਮਾਂ ਨਿਕਲ ਜਾਏ ਪਰਿਵਾਰ ਵਿੱਚੋਂ, ਜੇ ਸਮਾਂ ਨਹੀਂ ਮਿਲਦਾ ਫਿਰ ਸਮਝੋ ਇਹ ਪਰਿਵਾਰ ਸਾਨੂੰ ਲੈ ਡੁੱਬਿਆ। ਦੇਖੋ ਬਾਣੀ ਦੇ ਵਿੱਚ ਬਚਨ ਆਇਆ ਹੈ, ਕਹਿੰਦੇ ਘਰ ਘੁੰਮਣ ਵਾਣੀ ਭਾਈ। ਘਰ ਕਹਿੰਦੇ ਘੁੰਮਣ ਵਾਣੀ ਦੇ ਵਾਂਗ ਹੈ, ਜਿਵੇਂ ਦਰਿਆਵਾਂ ਵਿੱਚ ਪੁਲਾਂ ਦੇ ਥੱਲਿਓਂ ਜਦੋਂ ਪਾਣੀ ਲੰਘਦਾ ਹੈ ਤਾਂ ਘੁੰਮ ਕੇ ਚੱਲਦਾ ਹੈ। ਇਸ ਘੁੰਮਣ ਵਾਣੀ ਵਿੱਚ ਕੋਈ ਡਿੱਗ ਜਾਏ ਫਿਰ ਬਾਹਰ ਨਹੀਂ ਨਿਕਲ ਸਕਦਾ, ਬਚਣ ਦੀ ਕੋਈ ਆਸ ਹੀ ਨਹੀਂ ਰਹਿੰਦੀ। ਪਾਣੀ ਉਹਨੂੰ ਜਿਵੇਂ ਆਪ ਘੁੰਮਦਾ ਹੈ ਤਿਵੇਂ ਉਸਨੂੰ ਵੀ ਘੁਮਾਈ ਜਾਂਦਾ ਹੈ, ਪਰ ਮਨੁੱਖ ਦੀ ਜਦੋਂ ਤੱਕ ਮੌਤ ਨਹੀਂ ਹੁੰਦੀ ਉਦੋਂ ਤੱਕ ਉੱਤੇ ਨਹੀਂ ਆਉਂਦਾ। ਕਹਿੰਦੇ ਘਰ ਇਹ ਘੁੰਮਣ ਵਾਣੀ ਹੈ ਅਤੇ ਮਨੁੱਖ ਘੁੰਮਣ ਵਾਣੀ ਵਿੱਚ ਫਸ ਗਿਆ, ਸਮਝੋ ਉਹ ਜਿਹੜਾ ਆਪਣੇ ਪਰਿਵਾਰ ਦੇ ਲਈ ਪਾਪ ਵੀ ਕਰਨ ਲੱਗ ਪਿਆ। ਗੁਰੂ ਮਹਾਰਾਜ ਕਹਿੰਦੇ ਨੇ ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਜੇ ਕੋਈ ਮਨੁੱਖ ਹੁਣ ਇੱਕ ਤਾਂ ਘੁੰਮਣ ਵਾਣੀ 'ਚ ਡਿੱਗ ਗਿਆ, ਦੂਜਾ ਉਸਨੇ ਆਪਣੇ ਲੱਕ ਦੇ ਨਾਲ ਪੱਥਰ ਬੰਨੇ ਹੋਏ ਨੇ ਅਤੇ ਉਹਦੀ ਤਾਂ ਕੋਈ ਆਸ ਹੀ ਨਹੀਂ ਰੱਖੀ ਜਾ ਸਕਦੀ। ਕਹਿੰਦੇ ਘਰ ਘੁੰਮਣ ਵਾਣੀ ਹੈ, ਮਨੁੱਖ ਜੇ ਇਸ ਪਰਿਵਾਰ ਦੇ ਲਈ ਪਾਪ ਕਰਦਾ ਹੈ, ਸਮਝ ਲਓ ਪਾਪਾਂ ਨੂੰ ਕੋਈ ਪੱਥਰ ਬੰਨ ਲਏ ਡੁੱਬ ਗਿਆ, ਉਹਦਾ ਪਾਰ ਉਤਾਰੇ ਦਾ ਕੋਈ ਇਲਾਜ ਨਹੀਂ। ਗੁਰੂ ਸਾਹਿਬ ਜੀ ਨੇ ਇਹ ਵੀ ਆਖ ਦਿੱਤਾ, ਪਰ ਕਹਿੰਦੇ ਜਿੱਥੇ ਘੁੰਮਣ ਵਾਣੀ ਹੈ, ਜਿੱਥੇ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੈ, ਹੋਣ ਨਾ ਪਾਈਏ ਰਾਮ ਕੇ ਦਾਸਾ, ਉੱਥੇ ਮਹਾਰਾਜ ਨੇ ਇਹ ਵੀ ਆਖ ਦਿੱਤਾ, ਗੁਰਸਿੱਖੋ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਗੁਰਮੁਖ ਜਨ ਹੰਸ ਬਿਰਤੀ ਵਾਲੇ ਪਰਿਵਾਰ ਵਿੱਚ ਰਹਿੰਦਿਆਂ ਮੁਕਤੀ ਪ੍ਰਾਪਤ ਕਰ ਲੈਂਦੇ ਨੇ, ਮਾਇਆ ਤੋਂ ਆਜ਼ਾਦ ਹੋ ਜਾਂਦੇ ਨੇ। ਅਤੇ ਸਤਿਗੁਰੂ ਜੀ ਕਹਿੰਦੇ ਹਨ ਭਉ ਬੇੜਾ ਜੀਓ ਚੜਾਊ, ਕਹੋ ਨਾਨਕ ਦੇਵੇ ਕਾਹੂ। ਪਰਮਾਤਮਾ ਦੇ ਡਰ ਰੂਪੀ ਬੇੜਾ ਜਿਹੜਾ ਪਰਿਵਾਰ ਵਿੱਚ ਰਹਿੰਦਾ, ਪਰਮਾਤਮਾ ਦੇ ਡਰ ਦੇ ਵਿੱਚ ਰਹਿ ਰਿਹਾ ਹੈ, ਸਮਝ ਲਓ ਉਹਦੇ ਕੋਲ ਬੇੜਾ ਮਿਲ ਗਿਆ, ਉਸਨੂੰ ਪਾਰ ਉਤਾਰਨ ਦੀ ਜਿਸ ਬੇੜੇ ਨੇ ਉਸਨੂੰ ਸਹਾਇਤਾ ਕਰਨੀ ਹੈ, ਪਰਮਾਤਮਾ ਤੋਂ ਡਰ ਕੇ ਪਰਿਵਾਰ ਵਿੱਚ ਰਹਿਣਾ। ਅਤੇ ਗੁਰੂ ਸਾਹਿਬ ਜੀ ਹੁਣ ਮਨ ਨੂੰ ਕਹਿ ਰਹੇ ਨੇ ਹੇ ਮਨ ਤੂੰ ਇੱਦਾਂ ਕਰ ਸੱਚ ਸੰਭਾਲ। ਸੰਭਾਲ ਦਾ ਅਰਥ ਹੈ ਸੰਭਾਲ, ਆਪਣੇ ਕੋਲ ਰੱਖ, ਕਿਉਂਕਿ ਝੂਠਾ ਮਨੁੱਖ ਜਿਹੜਾ ਹੈ ਉਸਦਾ ਜੀਵਨ ਦਾ ਬੇੜਾ ਪਾਰ ਕਦੇ ਨਹੀਂ ਹੁੰਦਾ। ਜਿਹਦੇ ਕੋਲ ਸੱਚ ਹੈ ਉਹਦਾ ਜੀਵਨ ਸਚਿਆਰ ਹੈ, ਅਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਚਿਆਰ ਮਨੁੱਖ ਦਾ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਮੁੱਖ ਉਜਲਾ ਹੁੰਦਾ ਹੈ, ਤਾਂ ਗੁਰੂ ਮਹਾਰਾਜ ਮਨ ਨੂੰ ਕਹਿ ਰਹੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਦੇ ਵਿੱਚ ਤਕਰੀਬਨ ਹਰ ਸ਼ਬਦ ਵਿੱਚ ਮਨ ਨੂੰ ਸੰਬੋਧਨ ਕੀਤਾ ਗਿਆ ਹੈ, ਮਨ ਨੂੰ ਸਮਝਾਇਆ ਗਿਆ ਹੈ, ਕਿਉਂਕਿ ਤਨ ਨੂੰ ਸਮਝਾਉਣ ਦੀ ਲੋੜ ਨਹੀਂ। ਮਨ ਦੇ ਅਧੀਨ ਤਨ ਹੈ, ਮਨ ਸਮਝ ਆਏਗਾ, ਮਨ ਤਨ ਤੋਂ ਉਹੀ ਕੰਮ ਕਰਾਏਗਾ ਜੋ ਗੁਰਮਤ ਅਨੁਸਾਰ ਹੋਣਗੇ, ਪਰ ਇਹ ਮਨ ਵਿਚਾਰਾ ਮਾਇਆ ਦੇ ਅਧੀਨ ਹੈ। ਮਨ ਮਾਇਆ ਦੇ ਅਧੀਨ, ਤਨ ਮਨ ਦੇ ਅਧੀਨ, ਮਾਇਆ ਇਸ ਨੂੰ ਜਿਵੇਂ ਪ੍ਰੇਰਨਾ ਕਰਦੀ ਹੈ, ਮਨ ਫਿਰ ਤਨ ਤੋਂ ਉਹੋ ਜਿਹੇ ਮਾਇਆ ਧਾਰੀਆਂ ਵਾਲੇ ਕੰਮ ਕਰਾਉਂਦਾ ਹੈ, ਜਿਹਦੇ ਵਿੱਚ ਫਿਰ ਦੁਰਮਤ ਵੀ ਹੁੰਦੀ ਹੈ, ਮਨਮਤ ਵੀ ਹੁੰਦੀ ਹੈ, ਅਨਮਤ ਵੀ ਹੁੰਦੀ ਹੈ। ਫਿਰ ਗੁਰਮਤ ਦਾ ਉੱਥੇ ਕੋਈ ਨਾਂ ਨਿਸ਼ਾਨ ਨਹੀਂ ਰਹਿੰਦਾ। ਮਨ ਨੂੰ ਮਨੁੱਖ ਬੜਾ ਪਿਆਰ ਕਰਦਾ ਹੈ, ਇਹਨਾਂ ਸ਼ਾਇਦ ਆਪਣੇ ਤਨ ਨਾਲ ਵੀ ਨਾ ਕਰੇ, ਧਨ ਨਾਲ ਵੀ ਨਾ ਕਰੇ। ਗੁਰੂ ਮਹਾਰਾਜ ਨੇ ਇਸੇ ਲਈ ਆਖਿਆ ਹੈ, ਮਨ ਨਾਲ ਕੀਤੀ ਸੇਵਾ ਹੀ ਪ੍ਰਵਾਨ ਹੈ। ਕਿਉਂਕਿ ਜੇ ਤਨ ਨਾਲ ਸੇਵਾ ਕਰ ਲਈ ਪਰ ਮਨ ਹੈ ਨਹੀਂ, ਉਹ ਤਨ ਦੀ ਸੇਵਾ ਵੀ ਨਹੀਂ ਪ੍ਰਵਾਨ। ਧਨ ਨਾਲ ਸੇਵਾ ਕਰ ਲਈ ਪਰ ਮਨ ਨਹੀਂ ਬਣਦਾ, ਕਿਸੇ ਮਜ਼ਬੂਰੀ ਬਸ ਧਨ ਨਾਲ ਸੇਵਾ ਕੀਤੀ ਜਾ ਰਹੀ, ਉਹ ਸੇਵਾ ਧਨ ਦੀ ਵੀ ਨਹੀਂ ਪ੍ਰਵਾਨ। ਮਨ ਨਾਲ ਕੀਤੀ ਸੇਵਾ ਤਨਾਂ ਵਾਲੀ ਅਤੇ ਧਨ ਵਾਲੀ ਵੀ ਪ੍ਰਵਾਨ ਹੈ। ਇਸ ਲਈ ਮਨ ਦੇ ਨਾਲ ਮਨੁੱਖ ਦਾ ਬੜਾ ਲਗਾਅ ਹੈ। ਗੁਰੂ ਪਿਆਰੇ ਸਾਧ ਸਿੰਘ ਜੀ, ਇੱਕ ਦ੍ਰਿਸ਼ਟਾਂਤ ਆਪ ਨਾਲ ਸਾਂਝਾ ਕਰਾਂ। ਕੋਈ ਮਨੁੱਖ ਸਾਨੂੰ ਆ ਕੇ ਇਹ ਕਹਿ ਦੇਵੇ, ਭਾਈ ਸਾਹਿਬ ਜੀ ਤੁਹਾਡੇ ਬਸਤਰਾਂ ਨੂੰ ਕਾਲਖ ਲੱਗੀ ਹੋਈ ਹੈ, ਅਤੇ ਆਪਾਂ ਦੱਸਣ ਵਾਲੇ ਦਾ ਧੰਨਵਾਦ ਕਰਦੇ ਹਾਂ, ਨਾਲੇ ਲੱਗੀ ਹੋਈ ਕਾਲਖ ਨੂੰ ਸਾਫ਼ ਕਰਦੇ ਹਾਂ। ਕੋਈ ਮਨੁੱਖ ਕਹਿ ਦੇਵੇ, ਭਾਈ ਸਾਹਿਬ ਜੀ ਤੁਹਾਡੇ ਮੂੰਹ 'ਤੇ ਕਾਲਖ ਲੱਗੀ ਹੋਈ ਹੈ, ਅਤੇ ਅਸੀਂ ਉਹ ਦੱਸਣ ਵਾਲੇ ਦਾ ਧੰਨਵਾਦ ਕਰਦੇ ਹਾਂ ਅਤੇ ਨਾਲੇ ਲੱਗੀ ਹੋਈ ਕਾਲਖ ਨੂੰ ਸਾਫ਼ ਕਰਦੇ ਹਾਂ। ਪਰ ਜੇ ਸਾਨੂੰ ਕੋਈ ਇਹ ਕਹਿ ਦੇਵੇ, ਭਾਈ ਸਾਹਿਬ ਜੀ ਤੁਸੀਂ ਮਨ ਦੇ ਬੜੇ ਕਾਲੇ ਹੋ, ਤੁਹਾਡੇ ਮਨ ਨੂੰ ਕਾਲਖ ਲੱਗੀ ਹੋਈ ਹੈ, ਆਪਾਂ ਧੰਨਵਾਦ ਵੀ ਨਹੀਂ ਕਰਾਂਗੇ, ਮਨ ਦੇ ਲੱਗੀ ਕਾਲਖ ਨੂੰ ਉਤਾਰਾਂਗੇ ਵੀ ਨਹੀਂ, ਸਗੋਂ ਉਹਦੇ ਗਲ ਪੈ ਜਾਂਗੇ। ਤੂੰ ਕਿਹਾ ਕਿਉਂ ਮੈਨੂੰ, ਕਿਵੇਂ ਕਹਿ ਦਿੱਤਾ ਵੀ ਤੂੰ ਮਨ ਦਾ ਕਾਲਾ ਹੈ, ਕਿਉਂ ਕਿਹਾ ਮੈਨੂੰ? ਕਿਉਂਕਿ ਮਨ ਦੇ ਬਾਰੇ ਮਨੁੱਖ ਕੁਝ ਵੀ ਸੁਣਨਾ ਨਹੀਂ ਚਾਹੁੰਦਾ, ਅਤੇ ਮਨ ਨੂੰ ਹੀ ਸਮਝਾਇਆ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਪਵਿੱਤਰ ਬਾਣੀ ਦੇ ਵਿੱਚ ਮਨ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਪਵਿੱਤਰ ਬਾਣੀ ਵਿੱਚ ਜ਼ਿਆਦਾ ਮਨ ਨੂੰ ਸਮਝਾਇਆ ਗਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਮਨ ਨੂੰ ਸਮਝਾਇਆ ਗਿਆ ਹੈ। ਵੈਸੇ ਤਾਂ ਕੋਈ ਵੀ ਸ਼ਬਦ ਪੜ੍ਹ ਲਓ, ਗੱਲ ਮਨ ਦੀ ਹੀ ਆਏਗੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸ਼ਬਦ, ਇਹ ਮਨ ਨੈਕ ਨਾ ਕਹਿਓ ਕਰੈ, ਸਿੱਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਤਰੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਗੁਰੂ ਰਾਮਦਾਸ ਮਹਾਰਾਜ ਵੀ ਇਹੀ ਗੱਲ ਕਹਿ ਰਹੇ ਨੇ, ਮਨ ਜਦੋਂ ਤੱਕ ਵਸ ਵਿੱਚ ਨਹੀਂ ਉਦੋਂ ਤੱਕ ਮਨ ਭਟਕਣਾ ਵਿੱਚ, ਤਨ ਵੀ ਨੂੰ ਭਟਕਣਾ ਵਿੱਚ ਪਾ ਕੇ ਰੱਖੇਗਾ। ਗੁਰੂ ਅਮਰਦਾਸ ਜੀ ਇਹ ਸ਼ਬਦ ਦੀ ਆਰੰਭਕ ਪੰਕਤੀ ਵਿੱਚ ਬਚਨ ਕਰ ਰਹੇ ਨੇ, ਹੇ ਮਨ ਮੇਰਿਆ ਤੂੰ ਇੱਦਾਂ ਕਰ, ਸਦਾ ਸੱਚ ਦੀ ਸੰਭਾਲ ਕਰ, ਤੇਰੀ ਜ਼ਿੰਦਗੀ ਵਿੱਚ ਸਦਾ ਸੱਚ ਵਸਿਆ ਰਹੇ।
ਆਪਣੇ ਘਰ ਤੂੰ ਸੁਖ ਵਸੈ, ਪੋਹੇ ਨਾ ਸਕੈ ਜਮ ਕਾਲ ਜੀਓ।
ਸੱਚ ਸੰਭਾਲਣ ਦਾ ਫਲ ਇਹ ਮਿਲੇਗਾ, ਕਹਿੰਦੇ ਤੂੰ ਆਪਣੇ ਘਰ ਦੇ ਵਿੱਚ ਸੁਖੀ ਜੀਵਨ ਬਤੀਤ ਕਰ ਸਕਦਾ ਹੈ ਜੇ ਤੇਰੇ ਪੱਲੇ ਸੱਚ ਹੈ। ਹਿਰਦੇ ਰੂਪੀ ਘਰ ਦੀ ਗੱਲ ਕਰ ਲਈਏ, ਚਾਹੇ ਦੁਨਿਆਵੀ ਘਰ ਜੋ ਸਾਨੂੰ ਗੁਰੂ ਮਹਾਰਾਜ ਨੇ ਰਹਿਣ ਲਈ ਦਿੱਤੇ ਨੇ ਪਰਿਵਾਰ ਸਮੇਤ, ਚਾਹੇ ਉਹਨਾਂ ਦੀ ਗੱਲ ਕਰ ਲਈਏ, ਜਿੱਥੇ ਸੱਚ ਨਹੀਂ ਹੈ ਉਸ ਘਰ ਦੇ ਵਿੱਚ ਕਲੇਸ਼ ਝਗੜਾ। ਅਤੇ ਸਤਿਗੁਰੂ ਜੀ ਕਹਿੰਦੇ ਨੇ, ਹੇ ਮਨ ਮੇਰਿਆ ਤੂੰ ਘਰ ਵਿੱਚ ਸੁੱਖ ਰਹੇਗਾ ਜੇ ਸੱਚ ਦੀ ਸੰਭਾਲ ਕਰੇਗਾ। ਇੱਕ ਤਾਂ ਫਲ ਇਹ ਮਿਲਿਆ, ਸੁੱਖ ਮਿਲ ਗਿਆ, ਦੂਜਾ ਫਲ ਕਹਿੰਦੇ ਨੇ ਜਮ ਕਾਲ ਤੇਰੇ ਨੇੜੇ ਵੀ ਨਹੀਂ ਆ ਸਕੇਗਾ। ਹਾਲਾਂਕਿ ਸਰੀਰ ਕਰਕੇ ਸਾਰਿਆਂ ਨੇ ਜਾਣਾ ਹੈ, ਪਰ ਜਮਕਾਲ ਦਾ ਅਰਥ ਹੈ ਕਿ ਮੌਤ ਦਾ ਤੈਨੂੰ ਡਰ ਨਹੀਂ ਰਹੇਗਾ ਵੀ ਮੌਤ ਨੇ ਆਉਣਾ ਹੈ। ਪਤਾ ਹੈ ਇੱਕ ਦਿਨ ਆਉਣਾ ਹੀ ਆਉਣਾ ਇਸ ਮੌਤ ਨੇ, ਪਰ ਤੂੰ ਡਰੇਗਾ ਨਹੀਂ, ਰਜ਼ਾ ਨੂੰ ਸੱਤ ਕਰਕੇ ਮੰਨੇਗਾ, ਜਮਕਾਲ ਤੇਰੇ ਨੇੜੇ ਵੀ ਨਹੀਂ ਆ ਸਕਦਾ।
ਕਾਲ ਜਾਲ ਜਮ ਜੋਹੇ ਨਾ ਸਕੈ, ਸੱਚੇ ਸ਼ਬਦ ਲਿਵ ਲਾਏ।
ਜੇ ਸੱਚੇ ਸ਼ਬਦ ਨਾਲ ਲਿਵ ਜੋੜੀ ਜਾਏ, ਫਿਰ ਕਹਿੰਦੇ ਕਾਲ ਦੇ ਜਾਲ ਵਿੱਚ ਮਨੁੱਖ ਨਹੀਂ ਫਸ ਸਕਦਾ, ਮੌਤ ਦੇ ਜਾਲ ਵਿੱਚ ਮਨੁੱਖ ਬਚ ਜਾਂਦਾ ਹੈ ਜਿਹੜਾ ਸਿਮਰਨ ਕਰਦਾ ਹੈ, ਸੱਚ ਦੀ ਸੰਭਾਲ ਕਰਦਾ ਹੈ। ਪਰ ਮਹਾਰਾਜ ਨੇ ਬਾਣੀ ਵਿੱਚ ਆਖਿਆ, ਇਹ ਸੱਚ ਸਭਨਾ ਕਾ ਖਸਮ ਹੈ, ਸਾਰਿਆਂ ਦਾ ਮਾਲਕ ਹੈ, ਯਾਨੀ ਕਿ ਸਭ ਤੋਂ ਵੱਡਾ ਹੈ। ਜਮਕਾਲ ਨੇੜੇ ਕਿਵੇਂ ਆਏਗਾ ਸੱਚ ਦੇ ਕੋਲ? ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਜੀਵਨ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਇਸ ਤਰ੍ਹਾਂ ਦਾ ਇਤਿਹਾਸ ਮਿਲਦਾ ਹੈ ਕਿ ਮਹਾਰਾਜ ਦੇ ਸਮੇਂ ਇੱਕ ਇਸਤਰੀ ਦਾ ਜਵਾਨ ਪੁੱਤਰ ਮਰ ਗਿਆ, ਇਕਲੌਤਾ ਪੁੱਤਰ। ਉਸਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ। ਕਿਸੇ ਨੇ ਦੱਸਿਆ, ਤੂੰ ਇੱਦਾਂ ਕਰ, ਗੁਰੂ ਅਮਰਦਾਸ ਮਹਾਰਾਜ ਦੇ ਕੋਲ ਲੈ ਜਾ। ਗੁਰੂ ਅਮਰਦਾਸ ਮਹਾਰਾਜ ਕੋਲ ਜਾ ਕੇ ਬੇਨਤੀ ਕੀਤੀ। ਮਹਾਰਾਜ ਨੇ, ਇਤਿਹਾਸ ਦੱਸਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿੰਦੇ, ਗੋਇੰਦਵਾਲ ਸਾਹਿਬ, ਜਦੋਂ ਤੱਕ ਹੇ ਵਾਹਿਗੁਰੂ ਮੈਂ ਹਾਂ, ਉਦੋਂ ਤੱਕ ਮੇਰੀ ਹਾਜ਼ਰੀ ਵਿੱਚ ਕਿਸੇ ਜਵਾਨ ਪੁੱਤਰ ਦੀ ਮਾਂ ਦੇ ਸਾਹਮਣੇ ਮੌਤ ਨਾ ਹੋਏ। ਅਤੇ ਇਤਿਹਾਸ ਦੱਸਦਾ ਹੈ, ਸਤਿਗੁਰੂ ਜੀ ਦੇ ਸਮੇਂ ਤੱਕ ਕਿਸੇ ਵੀ ਮਾਂ ਦਾ ਜਵਾਨ ਪੁੱਤਰ ਉਹਦੀ ਅੱਖਾਂ ਸਾਹਮਣੇ ਨਹੀਂ ਗਿਆ, ਕਿਉਂਕਿ ਜਮਕਾਲ ਵੱਸ ਵਿੱਚ ਕਰ ਲਿਆ। ਅਤੇ ਜਿਹੜੇ ਗੁਰਸਿੱਖ ਗੁਰੂ ਦੇ ਸ਼ਬਦ ਨੂੰ ਸੰਭਾਲਦੇ ਨੇ, ਸੱਚ ਦੀ ਸੰਭਾਲ ਕਰਦੇ ਨੇ, ਉਹ ਵੀ ਜਮਕਾਲ ਦੀ ਫਾਹੀ ਦੇ ਵਿੱਚੋਂ ਬਚ ਜਾਂਦੇ ਹਨ।
ਸਦਾ ਸੱਚ ਰੱਤਾ ਮਨ ਨਿਰਮਲ ਆਵਣ ਜਾਣ ਰਹਾਏ।
ਜਿਸ ਦੇ ਮਨ ਦੇ ਅੰਦਰ ਸੱਚ ਵਸ ਗਿਆ, ਉਸ ਦੀ ਨਿਸ਼ਾਨੀ ਇਹ ਹੈ ਕਿ ਉਸਦਾ ਮਨ ਮੈਲ ਤੋਂ ਰਹਿਤ ਹੋ ਗਿਆ। ਉਹ ਮਨ ਫਿਰ ਨਾ ਕਿਸੇ ਦੀ ਨਿੰਦਾ ਕਰੇਗਾ, ਨਾ ਚੁਗਲੀ, ਨਾ ਕਿਸੇ ਨਾਲ ਨਫ਼ਰਤ ਕਰੇਗਾ, ਨਾ ਕਿਸੇ ਨਾਲ ਈਰਖਾ ਕਰੇਗਾ, ਨਾ ਕਿਸੇ ਨਾਲ ਵਿਰੋਧ ਕਰੇਗਾ, ਨਾ ਕਿਸੇ ਨਾਲ ਉਹਦੇ ਮਤ ਭੇਦ ਹੋਣਗੇ। ਨਿਰਮਲ ਮਨ ਦੀ ਨਿਸ਼ਾਨੀ, ਜਿਹਦੇ ਪੱਲੇ ਸੱਚ ਹੈ, ਉਹਦਾ ਮਨ ਫਿਰ ਇਸ ਤਰ੍ਹਾਂ ਨਿਰਮਲ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਆਨੰਦ ਸਾਹਿਬ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ, ਪਰ ਇਹ ਮਨ ਗੁਰੂ ਦੀ ਕਿਰਪਾ ਦੁਆਰਾ ਹੀ ਨਿਰਮਲ ਹੋ ਸਕਦਾ ਹੈ। ਹੁਣ ਨਿਮਰਤਾ ਉਸ ਮਨ ਵਿੱਚ ਜ਼ਰੂਰ ਆਏਗੀ ਜਿਹਦਾ ਮਨ ਨਿਰਮਲ ਹੈ, ਹੰਕਾਰ ਨੇੜੇ ਨਹੀਂ ਆ ਸਕੇਗਾ। ਆਪਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਅੰਦਰ ਵਿਸ਼ੇਸ਼ ਤੌਰ 'ਤੇ ਸਜੇ ਹੋਏ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉੱਦਮ ਉਪਰਾਲਾ ਆਪ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਹੈ। ਅਤੇ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਇੱਕ ਨਿਮਰਤਾ ਦੀ ਝਾਕੀ ਆਪ ਨਾਲ ਸਾਂਝੀ ਕਰਾਂ। ਗੁਰੂ ਰਾਮਦਾਸ ਮਹਾਰਾਜ ਗੁਰਗੱਦੀ 'ਤੇ ਬਿਰਾਜਮਾਨ ਹੋ ਗਏ। ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸ਼੍ਰੀ ਚੰਦ ਜੀ ਗੁਰਗੱਦੀ ਕਰਕੇ ਉਹਨਾਂ ਨੇ ਝਗੜਾ ਕੀਤਾ ਆਪਣੇ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ। ਇਸੇ ਰੋਸ ਦੇ ਵਜੋਂ ਉਹ ਸਾਰੀ ਜ਼ਿੰਦਗੀ ਗੁਰੂ ਅੰਗਦ ਦੇਵ ਜੀ ਦੇ ਕੋਲ ਨਹੀਂ ਆਏ। ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਦਿੱਤੀ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਸਾਰੀ ਜ਼ਿੰਦਗੀ ਗੁਰਗੱਦੀ ਨਿਭਾਈ, ਪਰੰਤੂ ਸ੍ਰੀ ਚੰਦ ਫਿਰ ਵੀ ਗੁਰੂ ਅਮਰਦਾਸ ਜੀ ਕੋਲ ਨਹੀਂ ਆਏ। ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਰਹੇ, ਸਾਡੇ ਘਰ ਦਾ ਟਹਿਲੂਆ ਹੈ, ਨੌਕਰ ਹੈ, ਸੇਵਾਦਾਰ ਹੈ। ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲਣ ਤੋਂ ਬਾਅਦ ਵੀ ਗੁਰੂ ਅਮਰਦਾਸ ਜੀ ਕੋਲ ਨਹੀਂ ਆਏ, ਗੁਰੂ ਅੰਗਦ ਦੇਵ ਜੀ ਕੋਲ ਨਹੀਂ ਆਏ। ਪਰ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ੀ, ਗੁਰੂ ਰਾਮਦਾਸ ਜੀ ਦੀ ਮਹਿਮਾ ਸੁਣੀ, ਤਾਂ ਸ੍ਰੀ ਚੰਦ ਜੀ ਕੋਲ ਰਿਹਾ ਨਹੀਂ ਗਿਆ। ਸੋਚਿਆ, ਇਹੋ ਜਿਹੇ ਗੁਰੂ ਦੇ ਦੀਦਾਰ ਕਰਨੇ ਚਾਹੀਦੇ ਨੇ। ਅਤੇ ਸ੍ਰੀ ਚੰਦ ਜੀ ਆਏ, ਨਾਲ ਉਹਨਾਂ ਦੀ ਸਾਧੂ ਮੰਡਲੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਸਿੰਘਾਸਣ 'ਤੇ ਸੁਭਾਏ ਮਾਨ ਨੇ। ਬੇਅੰਤ ਆਪ ਜੀ ਵਰਗੀਆਂ, ਰੱਬ ਵਰਗੀਆਂ ਸੰਗਤਾਂ ਸਤਿਗੁਰੂ ਜੀ ਦੇ ਸਨਮੁਖ ਬੈਠੀਆਂ ਨੇ। ਅਤੇ ਸ੍ਰੀ ਚੰਦ ਜੀ ਨੇ ਆ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਵੇਖਦਿਆਂ ਸਾਰ ਬਚਨ ਕੀਤਾ, ਦਾੜੇ 'ਤੇ ਕਿੰਤੂ ਕਰ ਦਿੱਤਾ। ਮਹਾਰਾਜ ਦਾ ਦਾੜਾ ਬੜਾ ਭਰਵਾਂ ਅਤੇ ਲੰਮਾ ਸੀ। ਕਹਿਣ ਲੱਗੇ, ਤੁਸੀਂ ਇਹ ਦਾੜੀ ਇੰਨੀ ਲੰਮੀ ਕਿਉਂ ਵਧਾਈ ਹੈ? ਹਾਲਾਂਕਿ ਪ੍ਰਸ਼ਨ ਨਹੀਂ ਜੱਚਦਾ, ਕਿਉਂਕਿ ਦਾੜੀ ਲੰਮੀ ਹੈ, ਕਿਸੇ ਦੀ ਛੋਟੀ ਹੈ, ਸੰਘਣੀ ਹੈ, ਛਿੱਦੀ ਹੈ, ਇਹ ਕਰਤੇ ਦੇ ਵੱਸ ਹੈ। ਸਤਿਗੁਰੂ ਜੀ ਨੇ ਪ੍ਰਸ਼ਨ ਕੀਤਾ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਿਮਰਤਾ ਦਿਖਾਉਂਦਿਆਂ ਔਰ ਸਾਡੇ ਵਰਗਿਆਂ ਨੂੰ ਸਮਝਾਉਂਦਿਆਂ ਆਖਿਆ ਜਵਾਬ ਵਿੱਚ, ਕਹਿੰਦੇ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ। ਚਰਨ ਝਾੜੇ ਹੀ ਕਿਹਾ ਹੀ ਨਹੀਂ, ਉੱਠੇ ਸਿੰਘਾਸਣ ਤੋਂ ਆਪਣੇ ਪਵਿੱਤਰ ਦਾੜੇ ਦੇ ਨਾਲ ਸ਼੍ਰੀ ਚੰਦ ਜੀ ਦੇ ਚਰਨ ਸਾਫ ਕਰਨ ਲੱਗ ਪਏ। ਸ਼੍ਰੀ ਚੰਦ ਕੋਲ ਫਰੇਹਾ ਨਹੀਂ ਗਿਆ, ਕਹਿਣ ਲੱਗੇ ਇਸ ਸੇਵਾ ਦੇ ਨਾਲ, ਇਸ ਨਿਮਰਤਾ ਦੇ ਕਾਰਨ ਤੁਸੀਂ ਸਾਡੇ ਘਰੋਂ ਗੁਰਗੱਦੀ ਲੈ ਗਏ ਅਤੇ ਅਸੀਂ ਗੁਰੂ ਦੇ ਪੁੱਤਰ ਹੁੰਦਿਆਂ ਵੀ ਇਸ ਦਾਤ ਤੋਂ ਖਾਲੀ ਰਹਿ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਇਸ ਤਰ੍ਹਾਂ ਜ਼ਿਕਰ ਹੈ, ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ, ਅੰਗਦ ਲੀਨੀ ਸੇਵ ਕਰ, ਤੁਮਰੋ ਪ੍ਰੇਮ ਅਨੰਨ, ਤੁਮਰੀ ਮਹਿਮਾ ਅਧਿਕ ਹੈ, ਕਹੋ ਕਹਾਂ ਬਣਾਏ, ਤੁਮਰੇ ਸਰ ਮੈਂ ਜੋ ਮੱਝੈ, ਪਾਪੀ ਭੀ ਗਤ ਪਾਏ। ਸ੍ਰੀ ਚੰਦ ਜੀ ਹੁਣ ਇਹ ਕਹਿ ਰਹੇ ਨੇ, ਤੁਹਾਡੇ ਅੰਦਰ ਗੁਰੂ ਪ੍ਰਤੀ ਸੇਵਾ ਪ੍ਰੇਮ ਬਹੁਤ ਹੈ, ਤੁਹਾਡੀ ਮਹਿਮਾ ਮੈਂ ਆਪਣੀ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ, ਬਹੁਤ ਬੇਅੰਤ ਮਹਿਮਾ ਹੈ ਆਪ ਜੀ ਦੀ। ਕਹਿੰਦੇ ਇੰਨਾ ਕੁ ਕਹਿ ਸਕਦਾ ਹਾਂ, ਮੈਨੂੰ ਇੰਨਾ ਕੁ ਪਤਾ ਹੈ, ਜੋ ਤੁਸੀਂ ਪਵਿੱਤਰ ਸਰੋਵਰ ਬਣਾਇਆ ਹੈ ਨਾ, ਇਸ ਸਰੋਵਰ ਦੇ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ, ਪਾਪੀ ਤੋਂ ਪਾਪੀ ਮਨੁੱਖ ਵੀ, ਉਸ ਨੂੰ ਵੀ ਗਤੀ ਪ੍ਰਾਪਤ ਹੋ ਜਾਏਗੀ। ਹੁਣ ਦੇਖੋ ਬਾਣੀ ਵਿੱਚ ਸ਼ਬਦ ਆਏ ਨੇ, ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਕਈ ਟੀਕਾਕਾਰਾਂ ਨੇ ਅਰਥ ਕੀਤੇ ਨੇ ਰਾਮਦਾਸ ਸਰੋਵਰ ਦੇ, ਰਾਮ ਦੇ ਦਾਸਾਂ ਦਾ ਸਰੋਵਰ, ਰਾਮ ਦੇ ਦਾਸਾਂ ਦਾ ਇਕੱਠ ਭਾਵ ਸਾਧ ਸੰਗਤ, ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਅਰਥ ਕੀਤੇ ਨੇ। ਪਰ ਜਿਹੜਾ ਇੱਥੇ ਸ੍ਰੀ ਚੰਦ ਜੀ ਨੇ ਆਖਿਆ, ਇਹ ਪ੍ਰਤੱਖ ਸਪਸ਼ਟ ਹੈ, ਸਰੋਵਰ ਦੀ ਗੱਲ ਹੋ ਰਹੀ ਹੈ। ਤੁਮਰੇ ਸਰ ਮੈਂ, ਸਰ ਕਹਿੰਦੇ ਨੇ ਸਰੋਵਰ ਨੂੰ, ਤੁਮਰੇ ਸਰ ਮੈਂ ਜੋ ਮੱਝੈ, ਮੱਝੈ ਦਾ ਅਰਥ ਹੈ ਇਸ਼ਨਾਨ, ਜਿਹੜਾ ਵੀ ਕਰੇਗਾ ਕਹਿੰਦੇ ਪਾਪੀ ਭੀ ਗਤ ਪਾਏ। ਤਵਾਰੀਖ ਗੁਰੂ ਖਾਲਸਾ ਗ੍ਰੰਥ ਦੇ ਅੰਦਰ ਇਹਨਾਂ ਬਚਨਾਂ ਨੂੰ ਇੱਦਾਂ ਅੰਕਿਤ ਕੀਤਾ ਗਿਆ, ਕਹਿੰਦੇ ਸ੍ਰੀ ਚੰਦ ਤਬ ਗਿਰਾ ਉਚਾਰੀ। ਸ੍ਰੀ ਚੰਦ ਜੀ ਹੁਣ ਉਚਾਰਨ ਕਰਨ ਲੱਗੇ, ਕਹਿਣ ਲੱਗੇ ਕਾਹੇ ਵਢਾਈ ਦਾੜੀ ਭਾਰੀ, ਰਾਮਦਾਸ ਗੁਰ ਨਿਮਰ ਹੋਏ ਹੈ, ਕਹੋ ਆਪ ਜੇ ਸਾਧੂ ਜੋ ਹੈ, ਤਿੰਨ ਕੇ ਚਰਨ ਪੋਛਣੇ ਕਾਰਨ, ਇਮ ਕਹੇ ਲੱਗੇ ਚਰਨ ਤਹਿ ਝਾੜਨ। ਇੱਕ ਤਾਂ ਕਹਿ ਦਿੱਤਾ ਤੁਹਾਡੇ ਵਰਗੇ ਸਾਧੂ ਦੇ ਚਰਨ ਝਾੜਨ ਲਈ, ਅਤੇ ਨਾਲੇ ਚਰਨ ਦਾੜੀ ਦੇ ਨਾ ਸਾਫ ਕਰਨ ਲੱਗ ਪਏ। ਸ੍ਰੀ ਚੰਦ ਖੁਸ਼ ਹੋਏ ਉਚਾਰਾ, ਗੁਰੂ ਰਾਮਦਾਸ ਜੀ ਨੂੰ ਸ੍ਰੀ ਚੰਦ ਕਹਿ ਰਹੇ ਨੇ ਖੁਸ਼ ਹੋ ਕੇ, ਸ੍ਰੀ ਚੰਦ ਖੁਸ਼ ਹੋਏ ਉਚਾਰਾ, ਇਸੀ ਤੌਰ ਘਰ ਲੁੱਟਿਓ ਹਮਾਰਾ। ਕਹਿੰਦੇ ਤੁਸੀਂ ਇਹ ਨਿਮਰਤਾ ਦੇ ਨਾਲ, ਇਹ ਸੇਵਾ ਦੇ ਨਾਲ ਸਾਡਾ ਘਰ ਲੁੱਟ ਲਿਆ, ਸਾਡੇ ਕੋਲ ਨਹੀਂ ਰਿਹਾ ਕੁਝ ਵੀ, ਇਸੀ ਤੌਰ ਘਰ ਲੁੱਟਿਓ ਹਮਾਰਾ, ਜੋ ਬਾਕੀ ਸੀ ਅਬ ਕਿਛ ਮੋਹ ਪੈ। ਕਹਿੰਦੇ ਜੋ ਮੈਂ ਤਪੱਸਿਆ ਕਰਕੇ ਕੁਝ ਇਕੱਠਾ ਕੀਤਾ ਸੀ ਨਾ, ਜੋ ਬਾਕੀ ਸੀ ਅਬ ਕੁਛ ਮੋਹ ਪੈ, ਛੀਨ ਲਈ ਉਹੀ ਤੁਮ ਸੋ ਪੈ। ਕਹਿੰਦੇ ਆਹ ਦਾੜੀ ਦੇ ਨਾਲ ਚਰਨ ਝਾੜ ਕੇ ਮੇਰੇ ਜੋ ਕੁਝ ਸੀ ਉਹ ਵੀ ਤੁਸੀਂ ਖੋਹ ਲਿਆ ਹੈ। ਫਿਰ ਮਹਾਰਾਜ ਕਹਿੰਦੇ ਨੇ ਹਮ ਗੁਰ ਕੇ, ਸ੍ਰੀ ਚੰਦ ਜੀ ਕਹਿਣ ਲੱਗੇ ਹਮ ਗੁਰ ਕੇ ਸੁੱਤ ਛੂਛ ਰਹਾਏ, ਅਸੀਂ ਗੁਰੂ ਪੁੱਤਰ ਹੁੰਦਿਆਂ ਵੀ ਖਾਲੀ ਰਹਿ ਗਏ, ਸੇਵਾ ਤੇ ਮੇਵਾ ਤੁਮ ਪਾਏ। ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਤੁਸੀਂ ਸੇਵਾ ਕਰਕੇ ਨਾ ਗੁਰੂ ਰਾਮਦਾਸ ਜੀ ਮੇਵਾ ਪ੍ਰਾਪਤ ਕਰ ਲਿਆ। ਹਾਲਾਂਕਿ ਸੇਵਾ ਗੁਰਗੱਦੀ ਪ੍ਰਾਪਤ ਕਰਨ ਲਈ ਨਹੀਂ ਸੀ, ਸੇਵਾ ਤਾਂ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਸੀ, ਅਤੇ ਜਦੋਂ ਗੁਰੂ ਜੀ ਤੁਰਠ ਜਾਣ ਫਿਰ ਗੁਰਗੱਦੀ ਲੋਕ ਪ੍ਰਲੋਕ ਦੇ ਕੇ ਸਭ ਸਫਲ ਕਰ ਦਿੰਦੇ ਨੇ। ਹੁਣ ਇਹ ਗੱਲ ਜਦੋਂ ਆਖੀ ਤਾਂ ਅੱਗੋਂ ਗੁਰੂ ਰਾਮਦਾਸ ਜੀ ਨੇ ਫਿਰ ਆਖਿਆ, ਮਹਾਰਾਜ ਕਹਿਣ ਲੱਗੇ ਹੇ ਸ੍ਰੀ ਚੰਦ ਜੀ, ਤੁਸੀਂ ਇਹ ਕਿਹਾ ਹੈ ਠੀਕ ਹੈ, ਤੁਹਾਡਾ ਮੁੱਖ ਮੁਬਾਰਕ, ਪਰ ਮੈਂ ਇਹ ਸਮਝਦਾ ਹਾਂ ਰਾਮਦਾਸ ਕਹੋ ਸਭ ਕਿਰਪਾ ਧਾਰੀ, ਨਹੀਂ ਤਾਂ ਮੋਸੇ ਫਿਰਤ ਅਪਾਰੀ। ਗੁਰੂ ਰਾਮਦਾਸ ਜੀ ਨੇ ਜਵਾਬ ਦਿੱਤਾ ਸ੍ਰੀ ਚੰਦ ਜੀ ਨੂੰ, ਕਹਿੰਦੇ ਇਹ ਜਬ ਜੋ ਕੁਝ ਤੁਸੀਂ ਆਖਿਆ, ਤੁਮਰੇ ਸਰ ਮੈਂ ਜੋ ਮੱਝੈ ਪਾਪੀ ਭੀ ਗਤ ਪਾਏ, ਇਹ ਜੋ ਤੁਸੀਂ ਆਖਿਆ ਸੇਵਾ ਤੇ ਮੇਵਾ ਤੂੰ ਪਾਏ, ਕਹਿੰਦੇ ਇਹ ਸਭ ਤੁਹਾਡੀ ਹੀ ਕਿਰਪਾ ਹੈ, ਨਹੀਂ ਤਾਂ ਮੇਰੇ ਵਰਗੇ ਅਨੇਕਾਂ ਫਿਰਦੇ ਹਨ, ਕੌਣ ਕਿਸੇ ਨੂੰ ਪੁੱਛਦਾ ਹੈ। ਨਿਮਰਤਾ, ਕਿਉਂਕਿ ਨਿਮਰ ਅਤੇ ਮਿਠਾਸ ਭਰਪੂਰ ਬਚਨ, ਇਹ ਦੋ ਗੱਲਾਂ ਸਾਰੇ ਚੰਗੇ ਚੰਗੇ ਗੁਣਾਂ ਦਾ ਨਿਚੋੜ ਹੈ, ਤੱਤ ਹੈ। ਦੋ ਗੱਲਾਂ ਨਿਮਰਤਾ ਤੇ ਪਿਆਰ ਵਾਲੇ ਬਚਨ। ਸਤਿਗੁਰੂ ਜੀ ਕਹਿੰਦੇ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਗੁਰੂ ਪਿਆਰੇ ਸਾਧ ਸੰਗਤ ਜੀ, ਇਸ ਕਰਕੇ ਸਤਿਗੁਰੂ ਜੀ ਆਖ ਰਹੇ ਨੇ ਜਮ ਵੀ ਨੇੜੇ ਨਹੀਂ ਆ ਸਕਦਾ, ਅਤੇ ਉਹ ਮਨੁੱਖ ਜਿਹੜਾ ਹੈ ਸੱਚੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ।
ਦੂਜੇ ਪਾਏ ਭਰਮ ਵਿਗੁਤੀ, ਮਨਮੁਖ ਮੋਹੀ ਜਮ ਕਾਲ।
ਪਰ ਮਨਮੁਖ ਜਿਹੜਾ ਹੈ ਉਹ ਗੁਰੂ ਨਾਲ ਜੁੜਨ ਦੀ ਬਜਾਏ ਮਾਇਆ ਨਾਲ ਪ੍ਰੀਤੀ ਪਾਲਦਾ ਹੈ। ਦੂਜੇ ਭਾਏ ਦਾ ਅਰਥ ਹੈ ਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਦੂਜੇ ਨੰਬਰ 'ਤੇ ਮਾਇਆ। ਆਪਾਂ ਬਹੁਤੇ ਗੁਰੂ ਘਰ ਵੀ ਆਉਂਦੇ ਆ ਮਾਇਆ ਦੇ ਖਾਤਰ, ਮਾਫ ਕਰਨਾ, ਇੱਛਾ ਪੂਰੀ ਹੋਏਗੀ ਗੁਰੂ ਕੋਲ ਆ ਕੇ ਤਾਂ ਆਉਂਦੇ ਹਾਂ, ਮਾਇਆ ਪ੍ਰਾਪਤੀ ਦੀ ਲਾਲਸਾ ਕਰਕੇ ਆਉਂਦੇ ਹਾਂ। ਜੇ ਕਿਤੇ ਸਾਨੂੰ ਇਸ ਗੱਲ ਦਾ ਪਤਾ ਚੱਲ ਜਾਏ ਗੁਰੂ ਇੱਛਾ ਪੂਰੀ ਕਰਨ ਦੀ ਸਮਰੱਥਾ ਨਹੀਂ ਰੱਖਦਾ, ਗੁਰੂ ਕੋਲੋਂ ਮੰਗੀ ਹੋਈ ਮਾਇਆ ਨਹੀਂ ਮਿਲਣੀ, ਆਪਾਂ ਛੱਡ ਕੇ ਹੋਰ ਪਾਸੇ ਜਾਣ ਲਈ ਤਿਆਰ ਹੋ ਜਾਵਾਂਗੇ। ਪਰ ਜਿਸ ਦੀ ਪ੍ਰੀਤ ਹੈ ਗੁਰੂ ਉਸਨੂੰ ਮਾਇਆ ਦੇਵੇ ਭਾਵੇਂ ਨਾ, ਗੁਰੂ ਉਹਦੀ ਇੱਛਾ ਪੂਰੀ ਕਰੇ ਭਾਵੇਂ ਨਾ, ਪਰ ਉਹ ਗੁਰੂ ਨੂੰ ਛੱਡ ਕੇ ਨਹੀਂ ਜਾਂਦਾ। ਇਹ ਪ੍ਰੀਤ ਦਾ ਪ੍ਰਮਾਣ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਦੇਖੋ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਜਿਸ ਨੇ ਦੂਜਾ ਭਾਏ ਮਾਇਆ ਨਾਲ ਪਿਆਰ ਪਾ ਲਿਆ, ਕਹਿੰਦੇ ਉਹ ਮਨੁੱਖ ਜਿਹੜਾ ਹੈ ਸਮਝ ਲਓ ਵਿਗੁਤੀ ਕੂੜ ਦੇ ਵਿੱਚ ਖੁਆਰ ਹੋ ਗਈ। ਕੂੜ ਵਿਗੁਤੀ, ਇੱਕ ਅਦੀਬ ਦਾ ਕਹਿਣਾ ਹੈ, ਕਹਿੰਦੇ ਇੱਕ ਭਗਤ ਪਰਮਾਤਮਾ ਦੀ ਭਗਤੀ ਕਰਦਾ ਅਰਦਾਸ ਕਰ ਰਿਹਾ ਹੈ। ਅਰਦਾਸ ਕੀ ਕਰ ਰਿਹਾ ਹੈ? ਕਹਿੰਦੇ ਹੇ ਵਾਹਿਗੁਰੂ, ਹੇ ਰੱਬਾ, ਤੂੰ ਮੇਰੇ ਘਰ ਆ, ਮੇਰੀ ਇੱਛਾ ਹੈ ਤੈਨੂੰ ਪ੍ਰਸ਼ਾਦਾ ਪਾਣੀ ਛਕਾਵਾਂ। ਕਿਉਂਕਿ ਪਰਮਾਤਮਾ ਨੂੰ ਲਕਸ਼ਮੀ ਪਤ ਵੀ ਆਖਿਆ ਗਿਆ ਹੈ। ਲਕਸ਼ਮੀ ਪਤ, ਲਕਸ਼ਮੀ ਦਾ ਪਤੀ, ਲਕਸ਼ਮੀ ਦਾ ਮਾਲਕ, ਜਿਹਦੇ ਵਸ ਵਿੱਚ ਹੈ ਲਕਸ਼ਮੀ। ਹੇ ਰੱਬਾ, ਤੂੰ ਮੇਰੇ ਘਰ ਆ, ਮੇਰਾ ਚਿੱਤ ਕਰਦਾ ਤੈਨੂੰ ਪ੍ਰਸ਼ਾਦਾ ਛਕਾਵਾਂ, ਪਰ ਨਾਲ ਸ਼ਰਤ ਲਾ ਰਿਹਾ ਹੈ ਜਦੋਂ ਤੁਸੀਂ ਆਓਗੇ ਆਪਣੀ ਪਤਨੀ ਨੂੰ ਵੀ ਨਾਲ ਲੈ ਕੇ ਆਉਣਾ, ਭਾਵ ਮਾਇਆ ਨੂੰ ਨਾਲ ਲੈ ਕੇ ਆਉਣਾ, ਇਕੱਲੇ ਨਹੀਂ ਆਉਣਾ, ਸ਼ਰਤ ਲਾ ਰਿਹਾ। ਕਿਉਂਕਿ ਰੱਬ ਨੂੰ ਬੁਲਾ ਤਾਂ ਰਿਹਾ ਵੀ ਰੱਬ ਕਰਕੇ ਮਾਇਆ ਆਏਗੀ ਨਾਲ, ਉਹਦੀ ਪਤਨੀ ਹੈ ਮਾਇਆ। ਫਿਰ ਉਹਨੇ ਅਰਦਾਸ ਕੀਤੀ, ਕਹਿੰਦੇ ਤੁਸੀਂ ਮੇਰੇ ਘਰ ਆ ਜਾਓ, ਤੁਹਾਡੇ ਨਾਲ ਤੁਹਾਡੀ ਪਤਨੀ ਲਕਸ਼ਮੀ ਵੀ ਆਈ ਹੋਵੇ, ਅਤੇ ਤੁਹਾਨੂੰ ਕੋਈ ਹੋਰ ਭਗਤ ਮੇਰੇ ਵਰਗਾ ਯਾਦ ਕਰ ਲਈ, ਤੁਸੀਂ ਉਹਦੀ ਅਰਦਾਸ ਸੁਣ ਕੇ ਮੈਨੂੰ ਛੱਡ ਕੇ ਚਲੇ ਜਾਓ। ਮੈਂ ਬੇਨਤੀ ਕਰਦਾ ਜੇ ਤੁਹਾਨੂੰ ਕੋਈ ਰੱਬ ਦਾ ਪਿਆਰਾ ਫਿਰ ਯਾਦ ਕਰੇ ਨਾ, ਤੁਸੀਂ ਜਾਓ, ਪਰ ਆਪਣੀ ਵਹੁਟੀ ਨੂੰ ਨਾਲ ਨਹੀਂ ਲੈ ਕੇ ਜਾਣਾ, ਮੇਰੇ ਕੋਲ ਹੀ ਛੱਡ ਦੇਣਾ। ਕਿਉਂਕਿ ਪਿਆਰ ਹੈ ਤੁਹਾਡੇ ਨਾਲ ਤਾਂ ਕਿਉਂਕਿ ਲਕਸ਼ਮੀ ਦੇ ਪਤੀ ਹੋ ਤੁਸੀਂ। ਉਹ ਬਚਨ ਨੇ ਕਾਵ ਰਚਨਾ ਦੇ ਵਿੱਚ, ਹੇ ਪ੍ਰਭ ਜੀ ਮੇਰੇ ਘਰ ਆਉਣਾ, ਵਹੁਟੀ ਨੂੰ ਵੀ ਨਾਲ ਲਿਆਉਣਾ, ਕੰਮ ਹੋਵੇ ਤਾਂ ਤੁਸੀਂ ਤੁਰ ਜਾਣਾ, ਵਹੁਟੀ ਨੂੰ ਨਾ ਨਾਲ ਲਿਜਾਣਾ। ਪਰ ਗੁਰੂ ਦਾ ਸਿੱਖ ਗੁਰੂ ਨਾਲ ਪ੍ਰੀਤ ਕਰਦਾ ਹੈ, ਪ੍ਰੀਤ ਤੋਂ ਅੱਗੇ ਹੋਰ ਕੁਝ ਨਹੀਂ। ਗੁਰੂ ਭਾਵੇਂ ਸਿੱਖ ਨੂੰ ਨੰਗਾ ਰੱਖੇ, ਭੁੱਖਾ ਰੱਖੇ, ਦੁਖੀ ਰੱਖੇ, ਸੁਖੀ ਰੱਖੇ, ਪਰ ਗੁਰੂ ਨਾਲ ਪ੍ਰੀਤ ਸਿੱਖ ਕਦੇ ਨਹੀਂ ਤੋੜਦਾ। ਗੁਰੂ ਨੂੰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਜਾਂਦਾ। ਇਹ ਗੱਲ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੜੀ ਸਪੱਸ਼ਟ ਸਮਝਾਈ ਹੋਈ ਹੈ ਬਾਣੀ ਵਿੱਚ, ਜੇ ਸੁੱਖ ਦੇ ਤਾਂ ਤੁਝੇ ਹੈ ਅਰਾਧੀ, ਦੁੱਖ ਭੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਿਹੜੇ ਦੂਜੇ ਭਾਏ ਵਿੱਚ ਫਸ ਗਏ ਉਹ ਕੂੜ ਨਾਲ ਜੁੜ ਗਏ, ਉਹਨਾਂ ਦੇ ਹਿਰਦੇ ਤੋਂ ਸੱਚ ਵਿਸਰ ਗਿਆ, ਅਤੇ ਅੰਤ ਨੂੰ ਉਹ ਖੁਆਰ ਹੁੰਦੇ ਨੇ, ਅਤੇ ਉਹ ਮਨਮੁੱਖ ਨੇ ਗੁਰਮੁੱਖ ਨਹੀਂ, ਅਤੇ ਮਨਮੁੱਖ ਜਿਹੜੇ ਹਨ ਜਮਕਾਲ ਦੇ ਵਸ ਵਿੱਚ ਪੈ ਜਾਂਦੇ ਨੇ। ਗੁਰੂ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ ਦਾ ਇਹ ਬਚਨ ਹੈ, ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁੱਖ ਅਗਿਆਨ ਮੁੱਠਾ ਬਿਖ ਮਾਇਆ। ਮੁੱਠਾ ਸ਼ਬਦ ਅਰਥ ਠੱਗਿਆ ਜਾਣਾ। ਕਹਿੰਦੇ ਜਿਹੜਾ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਮਨਮੁੱਖ ਹੈ, ਇਹ ਮਨਮੁੱਖ ਦੀ ਨਿਸ਼ਾਨੀ, ਅਗਿਆਨੀ ਹੈ, ਮੁੱਠਾ ਬਿਖਮਾਇਆ। ਸਤਿਗੁਰੂ ਜੀ ਹੁਣ ਸਾਨੂੰ ਇਹ ਸਮਝਾ ਰਹੇ ਨੇ ਭਾਈ ਅਸੀਂ ਗੁਰੂ ਦੀ ਗੱਲ ਮੰਨਣੀ ਹੈ ਤਾਂ ਕਿ ਅਸੀਂ ਗੁਰੂ ਦੀ ਨਿਗਾਹ ਦੇ ਵਿੱਚ ਗੁਰਮੁਖ ਬਣ ਕੇ ਜੀਵਨ ਸਫਲ ਕਰ ਸਕੀਏ।
ਕਹੇ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ।
ਇਸ ਪਦੇ ਦੇ ਅਖੀਰ ਵਿੱਚ ਫਿਰ ਮਹਾਰਾਜ ਮਨ ਨੂੰ ਆਖ ਰਹੇ ਨੇ, ਹੇ ਮਨ ਮੇਰਿਆ, ਤੂੰ ਸਦਾ ਸੱਚ ਦੀ ਸੰਭਾਲ ਕਰ, ਸਦਾ ਸੱਚ ਨਾਲ ਜੁੜਿਆ ਰਹਿ, ਕਿਉਂਕਿ ਇਸ ਸੱਚ ਦੇ ਨਾਲ ਹੀ ਤੇਰਾ ਕਲਿਆਣ ਹੋਣਾ ਹੈ। ਸੱਚ ਅਤੇ ਝੂਠ ਇਹ ਦੋਨੇ ਕਹਿੰਦੇ ਭਰਾ ਨੇ ਆਪਸ ਵਿੱਚ, ਕਿਉਂਕਿ ਇੱਕੋ ਰੱਬ ਨੇ ਪੈਦਾ ਕੀਤੇ ਨੇ। ਜਿਵੇਂ ਬਾਣੀ ਵਿੱਚ ਆਇਆ ਹੈ, ਪਾਪ ਅਤੇ ਪੁੰਨ ਦੋਨੇ ਭਰਾ ਨੇ। ਬਾਣੀ ਦੀ ਪੰਕਤੀ ਹੈ, ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੇ ਮਿਲ ਕੇ ਸ੍ਰਿਸ਼ਟ ਉਪਾਈ। ਸੱਚ ਅਤੇ ਝੂਠ ਦੋਨੇ ਭਰਾ ਨੇ। ਅਕਸਰ ਭਰਾਵਾਂ ਦਾ ਮੁਹਾਂਦਰਾ ਆਪਸ ਵਿੱਚ ਮਿਲਦਾ ਹੁੰਦਾ ਹੈ। ਹੁਣ ਸੱਚ ਦੀ ਸਦਾ ਜੈ ਜੈਕਾਰ, ਸੱਚ ਦਾ ਸਤਿਕਾਰ, ਸੱਚ ਨਾਲ ਲੋਕ ਪਿਆਰ ਕਰਨ ਵਾਲੇ, ਅਤੇ ਝੂਠ ਵਿਚਾਰਾ ਬੜਾ ਦੁਖੀ ਵੀ ਮੈਨੂੰ ਕੋਈ ਪੁੱਛਦਾ ਹੀ ਨਹੀਂ। ਕਿਸੇ ਨੇ ਭੁਲੇਖੇ ਵਿੱਚ ਇੱਕ ਦਿਨ ਝੂਠ ਨੂੰ ਸੱਚ ਸਮਝ ਕੇ ਆਪਣੇ ਘਰ ਬੁਲਾ ਲਿਆ, ਮੁਹਾਂਦਰਾ ਮਿਲਦਾ ਸੀ ਅਤੇ ਝੂਠ ਬੜਾ ਖੁਸ਼ ਹੋਇਆ। ਸੋਚਿਆ ਮਨਾ, ਜੇ ਚਲਾ ਗਿਆ ਤਾਂ ਉੱਥੇ ਮੇਰਾ ਪਾਜ ਉੱਗੜ ਗਿਆ, ਕਿਤੇ ਬੇਇੱਜ਼ਤੀ ਨਾ ਹੋ ਜਾਏ। ਇਹਨੇ ਚਲਾਕੀ ਕੀਤੀ, ਆਪਣੇ ਸੱਚ ਭਰਾ ਨੂੰ ਆਖਿਆ ਵੀ ਭਰਾ ਜੀ, ਤੁਹਾਡੀ ਬੜੀ ਜੈ ਜੈਕਾਰ ਹੈ, ਤੁਹਾਡਾ ਬੜਾ ਸਤਿਕਾਰ ਹੈ, ਮੈਂ ਵੀ ਤੁਹਾਡਾ ਭਰਾ ਹਾਂ, ਅੱਜ ਮੈਨੂੰ ਵੀ ਕਿਸੇ ਨੇ ਘਰ ਸੱਦਿਆ ਹੈ ਪ੍ਰਸ਼ਾਦਾ ਪਾਣੀ ਛਕਾਉਣ ਲਈ, ਅਤੇ ਮੇਰੀ ਚਿੰਤਾ ਹੈ ਵੀ ਜੇ ਕਿਤੇ ਉੱਥੇ ਪਤਾ ਚੱਲ ਗਿਆ ਵੀ ਇਹ ਸੱਚ ਨਹੀਂ ਝੂਠ ਹੈ ਤਾਂ ਬੇਇੱਜ਼ਤੀ ਹੋਏਗੀ, ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਲਿਬਾਸ ਦੇ ਦਿਉ, ਆਪਣੇ ਬਸਤਰ ਦੇ ਦਿਉ, ਤਾਂ ਕਿ ਮੈਂ ਜਾਵਾਂ ਪਹਿਨ ਕੇ ਅਤੇ ਮੇਰੀ ਪਹਿਚਾਣ ਨਾ ਹੋ ਸਕੇ। ਸੱਚ ਵਿਚਾਰਾ ਭੋਲਾ ਪਾਲਾ, ਉਹਨੇ ਆਖਿਆ ਕੋਈ ਗੱਲ ਨਹੀਂ, ਆਖਿਰ ਤੂੰ ਮੇਰਾ ਭਰਾ ਹੈ। ਸੱਚ ਨੇ ਪਹਿਰਾਵਾ ਝੂਠ ਨੂੰ ਦੇ ਦਿੱਤਾ, ਝੂਠ ਨੇ ਪਹਿਰਾਵਾ ਅੱਜ ਤੱਕ ਨਹੀਂ ਮੋੜਿਆ, ਅੱਜ ਵੀ ਝੂਠ ਸੱਚ ਬਣ ਕੇ ਘੁੰਮ ਰਿਹਾ ਹੈ। ਝੂਠੇ ਬੰਦੇ ਨੂੰ ਸੱਚਾ ਆਖਿਆ ਜਾਂਦਾ, ਜਿਹੜਾ ਸੱਚ ਹੈ ਉਸ ਨੂੰ ਝੂਠ ਕਹਿ ਕੇ ਭੰਡਿਆ ਜਾ ਰਿਹਾ ਹੈ। ਲੋੜ ਹੈ ਅੱਜ ਗੁਰਮੁਖ ਜਨਾਂ ਨੂੰ ਕਿ ਝੂਠ ਤੋਂ ਸੱਚ ਦਾ ਪਹਿਰਾਵਾ ਲੈ ਕੇ ਸੱਚ ਨੂੰ ਦੇ ਦਿੱਤਾ ਜਾਏ, ਤਾਂ ਕਿ ਲੋਕਾਂ ਦੇ ਸਾਹਮਣੇ ਸੱਚ ਸੱਚ ਅਤੇ ਝੂਠ ਝੂਠ ਪ੍ਰਗਟ ਹੋ ਜਾਏ, ਲੋਕ ਸੱਚ ਸਮਝ ਕੇ ਕਿਤੇ ਝੂਠ ਦੇ ਨਾਲ ਨਾ ਜੁੜ ਜਾਣ। ਜਿਵੇਂ ਆਰੰਭ ਵਿੱਚ ਬੇਨਤੀ ਕੀਤੀ ਸੀ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਇਹ ਨਾ ਹੋਵੇ ਹੈ ਬੱਗ ਬੱਪੜਾ ਅਤੇ ਹੰਸ ਸਮਝ ਕੇ ਅਸੀਂ ਉਹਦੇ ਨਾਲ ਜੁੜ ਜਾਈਏ। ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਭਾਈ ਇੱਦਾਂ ਕਰੋ, ਕੂੜ ਨੂੰ ਤਿਆਗ ਦਿਓ, ਕਿਉਂਕਿ ਮਨਮੁਖ ਦੇ ਅੰਦਰ ਕੂੜ ਹੈ, ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂਦੇ ਝਗੜੇ ਦਈ ਉਸ ਦੇ ਗੱਲ ਪਾਇਆ, ਉਹ ਗੱਲ ਫਰੋਸ਼ੀ ਕਰੇ ਬਹੁਤ ਤੇਰੀ, ਉਸਦਾ ਬੋਲਿਆ ਕਿਸੇ ਨਾ ਪਾਇਆ। ਗੱਲ ਫਰੋਸ਼ੀ ਦਾ ਅਰਥ ਹੈ ਗੱਲਾਂ ਦਾ ਖੱਟਿਆ ਖਾਣਾ, ਵੀ ਗੱਲਾਂ ਤਾਂ ਗਿਆਨ ਦੀਆਂ ਵੀ ਬਹੁਤ ਕਰਦਾ ਹੈ ਮਨਮੁਖ, ਪਰ ਉਹਦੀ ਕਥਨੀ ਹੁੰਦੀ ਹੈ, ਰਹਿਤ ਨਹੀਂ ਹੁੰਦੀ। ਅਤੇ ਮਹਾਰਾਜ ਨੇ ਆਖਿਆ ਬਾਣੀ ਵਿੱਚ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁਖ ਕਥਨੀ ਕਰਦਾ ਗਿਆਨ ਦੀਆਂ ਗੱਲਾਂ, ਪਰ ਰਹਿਤ ਉਸ ਵਰਗੀ, ਜੀਵਨ ਉਸ ਵਰਗਾ ਨਾ ਹੋਣ ਕਰਕੇ ਉਹ ਮਨਮੁਖ ਅਖਵਾਂਦਾ ਹੈ।
ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ।
ਫਿਰ ਮਨ ਨੂੰ ਆਖਿਆ ਜਾ ਰਿਹਾ ਹੈ, ਕਹਿੰਦੇ ਹੇ ਮਨ ਮੇਰਿਆ, ਤੂੰ ਬਾਹਰ ਨਾ ਜਾ ਕਿਧਰੇ ਲੱਭਣ ਸੱਚ ਨੂੰ, ਆਤਮਕ ਆਨੰਦ ਨੂੰ। ਇੱਦਾਂ ਕਰ, ਤੂੰ ਅੰਦਰ ਹੀ ਝਾਤੀ ਮਾਰ, ਅੰਤਰ ਤੇਰਾ ਨਿਧਾਨ ਹੈ। ਨਿਧਾਨ ਦਾ ਅਰਥ ਹੈ ਖਜ਼ਾਨਾ, ਸੁੱਖਾਂ ਦਾ ਖਜ਼ਾਨਾ ਪਰਮਾਤਮਾ ਤੇਰੇ ਅੰਦਰ ਹੈ, ਤੂੰ ਬਾਹਰ ਨਾ ਜਾ। ਕਿਉਂਕਿ ਗੁਰੂ ਜੀ ਨੇ ਬਾਣੀ ਵਿੱਚ ਇੱਕ ਇਸ ਤਰ੍ਹਾਂ ਦੀ ਪੰਕਤੀ ਉਚਾਰਨ ਕਰਕੇ ਸਮਝਾਇਆ, ਸਤਿਗੁਰੂ ਜੀ ਆਖਦੇ ਨੇ, ਸਭ ਕੁਛ ਘਰ ਮਹਿ ਬਾਹਰ ਨਾਹੀਂ, ਬਾਹਰ ਟੋਲੇ सो भरम भुलाही। गुरप्रसादी जिनी अंतर पाया सो अंतर बाहर सुहेला जियो। कहिंदे सब कुछ आनंदा सोमा तेरे हिरदे रूपी घर विच है सजना, जे तू अंदर झाती मारन की बजाय बाहर टोलेगा तो भरम भुलाणी भटकणा विच फस जाएगा। गुरु की कृपा द्वारा जिन्होंने अंदर जान लिया कहिंदे वो अंदर भी ते बाहर भी घर भी ते बाहर भी सुखी जीवन बतीत करते हैं। इसलिए महाराज आखदे हन तेरे अंदर निधान है सुखां दा खजाना है मेरे मन, तू इस आनंद नूं लभण लई बाहर जाके भटकणा विच ना फस।
जो पावै सो पुंच तू गुरमुख नदर निहाल।
गुरमुखां दी नदर दे नाल वेख इस संसार नूं, मनमुखां दी नदर नाल नहीं। मनमुख तो इस संसार नूं कह दिंदा दुखां दा घर है, पर महाराज कहिंदे ने इह जग सच्चा की है कोठड़ी सच्चे का विच वास। यह जिहड़ा जगत है सच्चे दा रहण दा घर है। हुण देखो कई वारी अमीर व्यक्ति जिहड़े हुंदे ने ਉਹ ਕਈ ਸ਼ਹਿਰਾਂ ਵਿੱਚ ਘਰ ਖਰੀਦ ਲੈਂਦੇ ਨੇ, ਜਾਂ ਅਮੀਰ ਵਿਅਕਤੀ ਪਹਿਲਾਂ ਹੁੰਦੇ ਸੀ ਹੁਣ ਵੀ ਗਰਮੀ ਆਈਆਂ ਸ਼ਿਮਲੇ ਘਰ ਖਰੀਦਿਆ ਹੋਇਆ ਹੈ, ਠੰਡ ਉੱਥੇ ਗਰਮੀਆਂ ਉੱਥੇ ਬਤੀਤ ਕੀਤੀਆਂ ਠੰਡ ਵਿੱਚ ਫਿਰ ਇੱਥੇ ਆ ਗਏ। ਇੱਦਾਂ ਸ਼ਹਿਰਾਂ ਵਿੱਚ ਕੋਠੀਆਂ ਹੁੰਦੀਆਂ ਨੇ, ਰਹਿੰਦਾ ਹੈ ਸਮਝ ਲਓ ਵੀ ਅੰਮ੍ਰਿਤਸਰ, ਉਹਦੀ ਕੋਠੀ ਚੰਡੀਗੜ੍ਹ ਵੀ ਹੈ, ਅਤੇ ਜੇ ਲੱਭਣਾ ਹੋਏ ਕਿੱਥੇ ਲੱਭਿਆ ਜਾਏਗਾ ਚੰਡੀਗੜ੍ਹ ਹੀ, ਭਾਵੇਂ ਕੋਠੀ ਉਹਦੀ ਚੰਡੀਗੜ੍ਹ ਵੀ ਹੈ ਲੱਭਣਾ ਹੋਏ ਤਾਂ ਅੰਮ੍ਰਿਤਸਰ ਲੱਭਿਆ ਜਾਏਗਾ। ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਨੇ ਇਹ ਜਗਤ ਸੱਚੇ ਦੇ ਰਹਿਣ ਦਾ ਘਰ ਹੈ ਅਤੇ ਜੇ ਲੱਭਣਾ ਹੈ ਤਾਂ ਇਸੇ ਜਗਤ ਰੂਪੀ ਘਰ ਵਿੱਚ ਹੀ ਲੱਭਿਆ ਜਾਏਗਾ। ਸੰਸਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਨਹੀਂ ਉਹ ਲੱਭੇਗਾ। ਇਹਦਾ ਮਤਲਬ ਇਹ ਵੀ ਨਹੀਂ ਕਿ ਜੰਗਲ ਵਿੱਚ ਨਹੀਂ ਹੈ, ਪਰਮਾਤਮਾ ਤਾਂ ਹਰ ਥਾਂ ਹੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਜੰਗਲ ਵਿੱਚ ਵੀ ਹੈ। ਪਰ ਮਹਾਰਾਜ ਕਹਿੰਦੇ ਨੇ ਸੰਸਾਰ ਨੂੰ ਪਰਿਵਾਰ ਨੂੰ ਤਿਆਗ ਕੇ ਜੰਗਲ ਵਿੱਚ ਜੋ ਲੱਭਣ ਜਾ ਰਿਹਾ ਹੈ ਉਹ ਤੇਰੇ ਹਿਰਦੇ ਰੂਪੀ ਘਰ ਸੰਸਾਰ ਵਿੱਚ ਵੀ ਹੈ, ਇਸ ਕਰਕੇ ਤੂੰ ਬਾਹਰ ਨਾ ਜਾ। ਅਤੇ ਸਾਹਿਬ ਜੀ ਆਖਦੇ ਨੇ ਤਾਂ ਤੇ ਭਾਈ ਜੋ ਮਨੁੱਖ ਸੁੱਖ ਪੁੰਜਦਾ ਹੈ ਗੁਰਮੁਖਾਂ ਦੀ ਨਜ਼ਰ ਦੇ ਨਾਲ ਸੰਸਾਰ ਵਿੱਚੋਂ ਸੁੱਖ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖਾਂ ਦੀ ਨਜ਼ਰ ਕੀ ਹੈ? ਉਹ ਇਸ ਜਗਤ ਨੂੰ ਸੱਚੇ ਦਾ ਰਹਿਣ ਦਾ ਘਰ ਸਮਝ ਲੈਂਦੇ ਨੇ, ਉਹ ਸੱਚਾ ਸੁੱਖਾਂ ਦਾ ਦਾਤਾ ਹੈ। ਅਤੇ ਜਿੱਥੇ ਸੱਚਾ ਸੁੱਖਾਂ ਦਾ ਦਾਤਾ ਰਹਿੰਦਾ ਹੋਵੇ ਉਹ ਦੁੱਖਾਂ ਦਾ ਘਰ ਕਿਵੇਂ ਬਣ ਜਾਏਗਾ? ਉਹ ਤਾਂ ਸੁੱਖਾਂ ਦਾ ਘਰ ਹੀ ਹੋਏਗਾ। ਪਰ ਜਿਹਦੇ ਕੋਲ ਗੁਰਮੁਖ ਵਾਲੀ ਅੱਖ ਨਹੀਂ ਉਹ ਫਿਰ ਮਨਮੁਖ ਦੀ ਬਿਰਤੀ ਨਾਲ ਦੇਖਦਾ ਹੈ, ਲੋਕਾਂ ਨੂੰ ਦੁਖੀ ਹੁੰਦੇ ਆ ਵੀ ਇਹ ਤਾਂ ਸਾਰਾ ਜਗਤ ਹੀ ਦੁੱਖਾਂ ਦਾ ਘਰ ਹੈ। ਨਹੀਂ, ਜਿਹੜੇ ਇਸ ਵੇਲੇ ਵੀ ਆਪਾਂ ਕਲਯੁੱਗ ਨੂੰ ਕਹਿੰਦੇ ਮਾੜਾ, ਜਿਹੜੇ ਇਸ ਵੇਲੇ ਵੀ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਉਹ ਅੱਜ ਵੀ ਅੰਦਰ ਬਾਹਰ ਘਰ ਬਾਹਰ ਸੁਖੀ ਨੇ, ਕਿਉਂਕਿ ਉਹਨਾਂ ਦੇ ਪੱਲੇ ਸੱਚ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਨੇ ਭਾਈ ਤੂੰ ਗੁਰਮੁਖ ਦੀ ਨਿਗਾਹ ਦੇ ਨਾਲ ਵੇਖ, ਫਿਰ ਤੈਨੂੰ ਪਤਾ ਚੱਲੇਗਾ ਇੱਥੇ ਸਭ ਕੁਝ ਸੱਚ ਹੀ ਸੁੱਖ ਹੀ ਵਰਤ ਰਿਹਾ ਹੈ।
ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ।
ਇਸ ਗੱਲ ਨੂੰ ਦੁਹਰਾ ਦਿੱਤਾ ਮਹਾਰਾਜ ਨੇ, ਹੇ ਮਨ ਮੇਰੇ ਗੁਰਮੁਖ ਦੀ ਨਜ਼ਰ ਨਾਲ ਵੇਖ, ਦੁਬਾਰੇ ਆਖ ਦਿੱਤਾ। ਕਹਿੰਦੇ ਫਿਰ ਤੈਨੂੰ ਕੀ ਮਿਲੇਗਾ? ਅੰਦਰ ਤੇਰੇ ਨਾਮ ਵਸ ਜਾਏਗਾ। ਸਿਖਾਈ ਦਾ ਅਰਥ ਹੈ ਮਿੱਤਰ, ਜਿਵੇਂ ਇੱਕ ਮਿੱਤਰ ਦੂਜੇ ਮਿੱਤਰ ਦੀ ਸਹਾਇਤਾ ਕਰਦਾ ਹੈ, ਇੱਕ ਮਿੱਤਰ ਦੂਜੇ ਮਿੱਤਰ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ, ਕਹਿੰਦੇ ਫਿਰ ਇਵੇਂ ਹੀ ਜਦੋਂ ਤੂੰ ਗੁਰਮੁਖ ਦੀ ਨਜ਼ਰ ਨਾਲ ਵੇਖੇਗਾ ਫਿਰ ਤੈਨੂੰ ਇਹ ਨਾਮ ਦੀ ਪ੍ਰਾਪਤੀ ਹੋਏਗੀ। ਕਿਉਂਕਿ ਸੰਸਾਰ ਨੂੰ ਦੁੱਖਾਂ ਦਾ ਘਰ ਕਹਿਣਾ ਵੀ ਪਰਮਾਤਮਾ ਦੀ ਕਿਰਤ ਨੂੰ ਨਿੰਦਣਾ ਹੈ। ਪਰਮਾਤਮਾ ਨੇ ਜੋ ਸੰਸਾਰ ਬਣਾਇਆ ਇਹ ਬੁਰਾ ਨਹੀਂ ਕੀਤਾ, ਜੇ ਆਪਾਂ ਬੁਰਾ ਸਮਝਦੇ ਹਾਂ ਤਾਂ ਸਮਝ ਲਓ ਪਰਮਾਤਮਾ ਦੀ ਕਿਰਤ ਨੂੰ ਨਿੰਦ ਰਹੇ ਹਾਂ, ਆਪਾਂ ਸਿਆਣੇ ਬਣ ਰਹੇ ਹਾਂ। ਜੋ ਪਰਮਾਤਮਾ ਹੈ ਉਸ ਤੋਂ ਉੱਪਰ ਕੋਈ ਸਿਆਣਾ ਨਹੀਂ। ਉਹ ਸਭ ਤੋਂ ਸ੍ਰੇਸ਼ਟ ਹੈ। ਇੱਕ ਦ੍ਰਿਸ਼ਟਾਂਤ ਆਪ ਨਾਲ ਸਾਂਝਾ ਕਰਾਂ। ਇੱਕ ਮਨੁੱਖ ਰਾਹ 'ਤੇ ਤੁਰਿਆ ਜਾ ਰਿਹਾ ਸੀ, ਉਹਨੇ ਕੀ ਵੇਖਿਆ, ਕਿਨਾਰੇ 'ਤੇ ਵੇਲਾਂ ਲਾਈਆਂ ਹੋਈਆਂ ਨੇ ਖੇਤ ਦੇ ਮਾਲਕ ਨੇ, ਅਤੇ ਉਹਨਾਂ ਨੂੰ ਵੱਡੇ ਵੱਡੇ ਸਾਰੇ ਤਰਬੂਜ ਲੱਗੇ ਹੋਏ ਨੇ। ਆਪ ਜੀ ਜਾਣਦੇ ਹੋ, ਵੇਲਾਂ ਧਰਤੀ 'ਤੇ ਲਿਟਦੀਆਂ ਨੇ, ਵੱਡੇ ਵੱਡੇ ਤਰਬੂਜ ਲੱਗਦੇ ਨੇ। ਮਨ ਵਿੱਚ ਖਿਆਲ ਆ ਗਿਆ, ਕਹਿੰਦੇ ਲੈ ਦੇਖੋ ਰੱਬ ਕਿੰਨਾ ਮੂਰਖ ਹੈ, ਐਡੇ ਐਡੇ ਫਲ ਅਤੇ ਨਿੱਕੀਆਂ ਨਿੱਕੀਆਂ ਕਮਜ਼ੋਰ ਕਮਜ਼ੋਰ ਵੇਲਾਂ ਨੂੰ ਲਾਇਆ ਹੋਇਆ, ਐਡੇ ਐਡੇ ਫਲ, ਜਿਹਨੇ ਵੇਲਾਂ ਦੇ ਵਿੱਚ ਖੜ੍ਹਾ ਹੋਣ ਲਈ ਵੀ ਜਾਨ ਨਹੀਂ, ਉਹਨਾਂ ਵੇਲਾਂ ਨੂੰ ਐਡੇ ਐਡੇ ਤਰਬੂਜ ਫਲ ਲਗਾਏ ਹੋਏ ਨੇ, ਰੱਬ ਕਿੰਨਾ ਮੂਰਖ ਹੈ, ਕਹਿ ਕੇ ਤੁਰ ਪਿਆ। ਚੱਲਦਾ ਗਿਆ ਚੱਲਦਾ ਗਿਆ, ਸਫ਼ਰ ਦਾ ਥਕੇਵਾਂ ਹੋਇਆ, ਇੱਕ ਅੰਬ ਦੇ ਦਰਖਤ ਥੱਲੇ ਬੈਠ ਗਿਆ, ਸਸਤਾਣ ਲੱਗ ਪਿਆ, ਬੈਠੇ ਨੂੰ ਨੀਂਦ ਆ ਗਈ, ਲੰਮਾ ਪੈ ਗਿਆ। ਇੱਕ ਤੋਤਾ ਅੰਬ ਦੇ ਦਰਖਤ 'ਤੇ ਬੈਠਾ, ਉਹ ਅੰਬ ਲੱਗਿਆ ਖਾਣ, ਅਤੇ ਉਹਦੇ ਚੁੰਝ ਵਿੱਚੋਂ ਅੰਬ ਛੁੱਟ ਗਿਆ, ਅਤੇ ਉਹਦੇ ਲੰਮੇ ਪਏ ਦੀ ਉੱਤੇ ਛਾਤੀ 'ਤੇ ਆ ਕੇ ਵੱਜਿਆ। ਜਿਉਂ ਹੀ ਛਾਤੀ 'ਤੇ ਅੰਬ ਵੱਜਿਆ, ਇਕਦਮ ਉੱਠਿਆ ਬੜਵਾ ਹੋ ਕੇ, ਅਤੇ ਸੋਚਿਆ ਕੀ ਡਿੱਗਿਆ, ਦੇਖਿਆ ਕੋਲ ਅੰਬ ਪਿਆ ਹੈ। ਫਿਰ ਕਹਿਣ ਲੱਗਿਆ, ਰੱਬਾ ਤੂੰ ਤਾਂ ਬੜਾ ਸਿਆਣਾ ਹੈ, ਮੈਂ ਹੀ ਮੂਰਖ ਹਾਂ, ਜੇ ਮੇਰੀ ਮੰਨ ਕੇ ਤੂੰ ਐਡੇ ਵੱਡੇ ਦਰਖਤ ਨੂੰ ਐਡਾ ਤਰਬੂਜ ਲਗਾ ਦਿੰਦਾ ਅਤੇ ਇਹ ਤਰਬੂਜ ਮੇਰੀ ਛਾਤੀ 'ਤੇ ਆ ਕੇ ਡਿੱਗਦਾ, ਮੇਰਾ ਤਾਂ ਦੁਸਹਿਰਾ ਪੂਜਿਆ ਜਾਣਾ ਸੀ। ਤੂੰ ਬੜਾ ਸਿਆਣਾ ਹੈ, ਇਸ ਲਈ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਣ, ਪਰਮਾਤਮਾ ਬੜਾ ਸਿਆਣਾ ਹੈ, ਜੋ ਉਹਨੇ ਕੀਤਾ ਹੈ ਚੰਗਾ ਕੀਤਾ ਹੈ ਠੀਕ ਕੀਤਾ ਹੈ, ਉਹਦੀ ਕਿਰਤ ਨੂੰ ਜਿਹੜਾ ਨਿੰਦਦਾ ਹੈ ਉਹ ਮਨੁੱਖ ਮਨਮੁਖ ਹੈ।
ਮਨਮੁਖ ਅੰਦੂਲੇ ਗਿਆਨ ਵਿਹੂਣੇ, ਦੂਜੇ ਪਾਏ ਖੁਆਈ।
ਮਨਮੁਖ ਕਹਿੰਦੇ ਮਾਇਆ ਦੇ ਪਿਆਰ ਵਿੱਚ ਫਸ ਕੇ ਨਾ ਗੁਰੂ ਦੇ ਪਵਿੱਤਰ ਗਿਆਨ ਦੀ ਅਹਿਮੀਅਤ ਨਹੀਂ ਸਮਝਦਾ, ਉਹ ਸੋਚਦਾ ਜੋ ਮੇਰੇ ਕੋਲ ਗਿਆਨ ਇਹੀ ਠੀਕ ਹੈ। ਦੇਖੋ ਆਪਾਂ ਵੀ ਸੋਚਦੇ ਹਾਂ, ਭਾਵੇਂ ਆਪਾਂ ਮੈਂ ਵੀ ਕਹਿ ਦਿੰਦਾ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਮਾਇਆ ਧਾਰੀਆ ਤਾਂ ਨਾ ਬੋਲਾ, ਫਿਰ ਵੀ ਆਪਾਂ ਮਾਇਆ ਹੀ ਚਾਹੁੰਦੇ ਹਾਂ, ਮਾਇਆ ਦੇ ਨਾਲ ਹੀ ਪਿਆਰ ਕਰਦੇ ਹਾਂ। ਗੁਰੂ ਦੇ ਗਿਆਨ ਨੂੰ ਸੁਣ ਲੈਂਦੇ ਹਾਂ, ਕਹਿ ਵੀ ਦਿੰਦੇ ਹਾਂ ਪਰ ਮੰਨਦੇ ਨਹੀਂ। ਜਿਨ੍ਹਾਂ ਨੇ ਮੰਨਿਆ ਪਾਰ ਉਤਾਰਾ ਉਹਨਾਂ ਦਾ ਹੋਇਆ ਹੈ। ਇਸ ਲਈ ਇਹ ਜਿਹੜੀ ਮਾਇਆ ਹੈ, ਜਦੋਂ ਮਨਮੁੱਖ ਇਸ ਨੂੰ ਵਰਤਦਾ ਹੈ ਰੱਬ ਤੋਂ ਟੁੱਟ ਕੇ, ਤਾਂ ਇਹ ਦੁੱਖ ਦਿੰਦੀ ਹੈ। ਗੁਰਮੁਖ ਕੋਲ ਮਾਇਆ ਆਏਗੀ, ਉਹ ਆਪ ਛਕੇਗਾ, ਦਸਵੰਧ ਦੇ ਰੂਪ 'ਚ ਦੂਜੀਆਂ ਲੂਲੇ ਲੰਗੜਿਆਂ ਅਨਾਥਾਂ ਗਰੀਬਾਂ ਨੂੰ ਛਕਾਏਗਾ, ਲੰਗਰ ਲਗਾ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੇਗਾ। ਮਨਮੁੱਖ ਕੋਲ ਮਾਇਆ ਆਏਗੀ, ਉਹ ਆਪ ਵੀ ਨਸ਼ਿਆਂ ਵਿੱਚ ਫਸੇਗਾ, ਦੂਜਿਆਂ ਦੇ ਨੌਜਵਾਨ ਪੁੱਤਾਂ ਦੀ ਜ਼ਿੰਦਗੀ ਵੀ ਨਸ਼ੇ 'ਤੇ ਲਾ ਕੇ ਗਾਲ ਦੇਵੇਗਾ, ਕਈ ਘਰ ਪੱਟ ਦੇਵੇਗਾ, ਆਪ ਵੀ ਦੁਖੀ ਦੂਜਿਆਂ ਨੂੰ ਵੀ ਦੁਖੀ ਕਰਨਾ। ਪਰ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਇਹ ਗੱਲ ਪੱਲੇ ਪੈਂਦੀ ਹੈ, ਫਿਰ ਇਸ ਗੱਲ ਦੀ ਸਮਝ ਪੈਂਦੀ ਹੈ।
ਬਿਨ ਨਾਵੈ ਕੋ ਛੂਟੈ ਨਾਹੀ, ਸਭ ਬਾਦੀ ਜਮਕਾਲ।
ਗੁਰੂ ਦੇ ਨਾਮ ਤੋਂ ਬਿਨਾਂ ਮਾਇਆ ਦੇ ਜਾਲ ਵਿੱਚੋਂ ਕੋਈ ਨਹੀਂ ਛੁੱਟ ਸਕਦਾ। ਸਾਰੇ ਹੀ ਕਹਿੰਦੇ ਇਸ ਜਮ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਨੇ, ਗੁਰੂ ਕਿਰਪਾ ਕਰੇ ਕਿ ਇਸ ਜਾਲ ਨੂੰ ਤੋੜ ਦੇਵੇ, ਤਾਂ ਕਿ ਇਸ ਮਾਇਆ ਦੇ ਜਾਲ ਵਿੱਚੋਂ ਅਸੀਂ ਨਿਕਲ ਸਕੀਏ। ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ, ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ। ਪਰ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਸਿਮਰਿਆ ਉਹਨਾਂ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਜੀ ਆਖਦੇ ਨੇ, ਮਹਾਰਾਜ ਕਹਿੰਦੇ ਨੇ, ਨਾਨਕ ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ। ਬੰਦੀ ਦਾ ਅਰਥ ਹੈ ਨੌਕਰਾਣੀ ਦਾਸੀ, ਮਾਇਆ ਦਾਸੀ ਬਣ ਕੇ ਉਹਨਾਂ ਦੇ ਕਾਰਜ ਸਵਾਰਦੀ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਹੈ। ਤੁਹਾਨੂੰ ਗੁਰੂ ਅਮਰਦਾਸ ਜੀ ਇਸ ਲਈ ਸਮਝਾਉਂਦੇ ਨੇ, ਭਾਈ ਇਹ ਮਾਇਆ ਦੇ ਜਾਲ ਵਿੱਚ ਮਨਮੁੱਖ ਹੀ ਫਸਦੇ ਹਨ।
ਨਾਨਕ ਅੰਤਰ ਤੇਰਾ ਨਿਧਾਨ ਹੈ, तू बाहर वस्त न पाल।
हे मन, इस करके तैनू बार बार समझाया जा रहा है, तू बाहर भटकना विच ना पै। सुखा दा खजाना सच परमात्मा सदा रहन वाला तेरे हिरदे रूपी घर दे विच ही है। देखो, मुसलमान मत दे अंदर एक औरत होई है, राबिया, उदा नाम परमात्मा दी भगत ने। वैसे सिख धर्म तो बिना धर्म दे तौर ते इसरी नू कोई अधिकार नहीं दिता गया। सिख धर्म तो बिना सिख धर्म दा बराबर अधिकार है। औरत नू मस्जिद दे अंदर नहीं जान दिता जांदा, पर फिर भी रब दा नियम तां नियम है, कोई भी रब दी भगती करके जीवन सफल कर सकदा है। ये रब दी भगत नहीं, ये बड़े प्यार दे नाल, बड़ी रमज दे नाल सिख्या देंदी सी। बुजुर्गी दे विच इहने की कीता, घर तो बाहर आ गई ते जमीन ते कुछ लभण लग पई। लभी गई कोलों मेरे तुहाडे वर्गे जांदे देखदे रहे। एक नौजवान रुक गया, इहदे मन विच दया आ गई भी लगदा है माता जी का कुछ डिग पिया, लभण की कोशिश करने लभ नहीं रहा। अखां दी जोत घट जाती है बुजुर्गी विच, दिसदा नहीं बेचारी नूं। चलो मेरी निगाह ठीक है, मैं नौजवान हाँ, मैं लभा देंदा हाँ। रुक गया, कहन लग्या माता जी की डिगया है, की लभदे हो? माता जी ने जवाब दिता, कहिंदे पुत्तर मेरी ना सूई डिगी है, मैं सूई लभ रही हाँ, कदों दी लभ नहीं रही। कहन लग्या माता जी तुसीं बुजुर्ग हो गए ना, तुहाडी निगाह घट हो गई, कमजोर हो गई, तुहानूं सूई कित्थे दिखणी, मैं लभदा हाँ। वह लभण लग पिया, लभ ही गया लभ लभ के थक गया, सूई उहनूं भी कोई ना लभी। थक के कहन लग्या माता जी सूई तां इत्थे कोई नहीं तुहाडी, जे हुंदी तां मैनूं जरूर लभ जाणी सी, सूई डिगी कित्थे है? महाराज कहन लगे पुत्तर सूई तां कमरे दे अंदर डिगी है। फिर नौजवान कहन लग्या लो जी सच्ची ओ गल हो गई, जिवें बाणी विच बचना सत्तर का मत हीण असीहां का विहार ना पावे। बई दिमाग भी कमजोर हो गया तुहाडा निगाह दे नाल नाल, सूई तुहाडे अंदर डिगी है कमरे विच, लभदे तुसीं बाहर हो, जिन्ना मर्जी टाइम ला दो, जिस मर्जी नूं लियाओ बुला के, सूई नहीं लभ सकेगी, लभेगी तां अंदरों ही लभेगी। माता जी कहन लगे पुत्तरा तूं तां मैनूं ज्ञान करा दिता। कहिंदे ओह लोक भी मैं समझदी इहो जिही नहीं साडे वर्गे, जिहड़े बाहर लभी जांदे ने रब नूं जंगलां दे विच, रब तां इस काया दे विच ही है ना। बड़े रमज नाल नौजवान नूं समझा दिता, अरे साखी नाल सारिआं नूं समझ आ गई बई रब तां अंदर है, ते अंदर ही लभना पएगा। जे बाहर लभांगे समें दी खुआरी तो बिना, भटकना तो बिना पले कुछ नहीं पवेगा।
मन मेरे आ जन्म पदार्थ पाए का, एक सच लगे वा पारा।
हे मन मेरे आ, तू एदा कर, सच दी संभाल कर। जे तू सच दी संभाल करेगा, ये जन्म पदार्थ तेरा सफल हो जाएगा। वैसे तो चार पदार्थों का जिक्र आता है गुरबाणी विच, धर्म अर्थ काम मोख। चार पदार्थ जे को मंग है, साध ना की सेवा लग है। पर गुरबाणी विच इस जन्म नूं भी ना, मनुखा जन्म नूं भी पदार्थ आख्या है। एक तो देखो इत्थे आख दिता गुरु अमरदास जी ने, एक गुरु अर्जुन देव महाराज जी का वचन है, जन्म पदार्थ जीत हर शरणी। ये शब्द आरंभ हुंदा है, बहती जात कदे दृष्ट ना धारत, माया मोह बंधे नित पारच। ते इहदी रहौ दी पंक्ति है, जन्म पदार्थ जीत हर शरणी। जन्म ही पदार्थ यानी कि कीमती है, दुर्लभ है। ते सतगुरु जी कहिंदे ने इस जन्म पदार्थ नूं सफल कर, क्योंकि ये सफल करन तो बिना लोक परलोक नहीं सवरेगा। तां ते इस जन्म पदार्थ नूं सफल करन दे लई, हे मन तू अंदर ही सच दी संभाल कर।
ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ।
ਜਿਹੜੇ ਗੁਰਮੁਖ ਜਨ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਂਦੇ ਹਨ, ਇੱਥੇ ਸੇਵਨ ਦਾ ਅਰਥ ਹੈ ਉਪਦੇਸ਼ ਨੂੰ ਕਮਾਉਣਾ। ਸਤਿਗੁਰ ਦੀ ਇੱਕ ਤਾਂ ਸੇਵਾ, ਜਲ ਛਕਾ ਕੇ, ਵਸਤਰ ਪਹਿਨਾ ਕੇ, ਭੋਜਨ ਛਕਾ ਕੇ, ਇੱਕ ਸੇਵਾ ਇਹ ਵੀ ਹੈ ਵੀ ਗੁਰੂ ਦੇ ਬਚਨ ਨੂੰ ਵੀ ਮੰਨ ਲੈਣਾ ਜੋ ਗੁਰੂ ਜੀ ਕਹਿੰਦੇ ਨੇ, ਕਮਾ ਲੈਣਾ। ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ, ਬਚਨਾਂ ਨੂੰ ਕਮਾਉਂਦੇ ਨੇ ਆਪਣਾ ਸਮਝ ਕੇ ਵੀ ਸਤਿਗੁਰ ਜੀ ਮੇਰੇ ਆਪਣੇ ਨੇ, ਜੋ ਮੈਨੂੰ ਕਹਿ ਰਹੇ ਨੇ ਮੈਂ ਕਮਾਵਾਂਗਾ, ਮੇਰਾ ਭਲਾ ਹੀ ਹੋਏਗਾ, ਨੁਕਸਾਨ ਕੋਈ ਨਹੀਂ ਹੋਣਾ। ਸਤਿਗੁਰੂ ਗੁਰੂ ਰਾਮਦਾਸ ਜੀ ਆਖਦੇ ਹਨ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਜੀ ਕਹਿੰਦੇ ਨੇ ਇਹ ਗੁਰਸਿੱਖੋ ਭਲਾ ਕਰਕੇ ਮੰਨ ਲਵੋ, ਮੰਨੋਗੇ ਤੁਹਾਡਾ ਭਲਾ ਹੀ ਹੋਵੇਗਾ, ਨੁਕਸਾਨ ਕੋਈ ਨਹੀਂ। ਜੋ ਸਤਿਗੁਰ ਨੂੰ ਸੇਵਦੇ ਨੇ, ਸਤਿਗੁਰ ਦਾ ਉਪਦੇਸ਼ ਕਮਾਉਂਦੇ ਨੇ, ਸਾਹਿਬ ਜੀ ਆਖਦੇ ਹਨ, ਕਹਿੰਦੇ ਉਹ ਮਨੁੱਖ ਜਿਹੜੇ ਹਨ ਬੇਅੰਤ ਪ੍ਰਭੂ ਨੂੰ ਪਾ ਲੈਂਦੇ ਹਨ।
ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਨਾਮੇ ਨੌ ਨਿਧ ਪਾਈ।
ਅੰਤਰ ਹਿਰਦੇ ਦੇ ਵਿੱਚ ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਲੱਗਣ ਲੱਗ ਪੈਂਦਾ ਹੈ। ਗੁਰੂ ਦੇ ਕਮਾਣ ਨੂੰ ਉਹ ਮਜਬੂਰੀ ਨਹੀਂ ਸਮਝਦੇ, ਸੋਚਦੇ ਨੇ ਮੈਂ ਕਮਾਵਾਂਗਾ, ਮੇਰਾ ਭਲਾ ਹੋਏਗਾ। ਗੁਰੂ ਦਾ ਸ਼ਬਦ ਅਪਾਰ ਬੇਅੰਤ ਹੈ, ਯਾਨੀ ਕਿ ਉਸ ਦੀ ਬਰਾਬਰੀ ਤੇ ਹੋਰ ਕੋਈ ਉਪਦੇਸ਼ ਨਹੀਂ। ਸਾਹਿਬ ਜੀ ਆਖਦੇ ਨੇ ਗੁਰਮੁਖ ਜਨ ਉਸ ਨੂੰ ਪਿਆਰਾ ਸਮਝ